सात चंद्रमा कूड़े अंधारान कूड़ अमावस वर्तयान हौ पालन चढ़िया संसारान पाप गिरा से पैरथमी तौल खड़ा तार हेठ पुकारान सिद्ध शप बैठे पार्वती कौन जगतर कौ पारे उतारान जोगी ज्ञान विहूनियान निस दिन अंग लगाए निशारान बाज गुरु डुब्बा जग सारान बाज गुरु डुब्बा जग सारान सो कहो टल गुर सेवियन अहनिस सहज सुभाए दर्शन परसे आए गुरु का जन्म मरण दुख जाए हो वै शिव दुख सामनी नूर यार कोर तुद डिठे सचे पात सह मल जन्म जन्म दी कटिया सज्जन सच्चा पात साहो सिर सांद साहो जिस पास बैठिया सोहिया सब ना दावे साहो
सतनाम श्री वाहे गुरु साहेब जीओ तनासरी महला पंजवा घर बारां इक ओंकार सतगुर प्रसाद वंदना हर वंदना गुण गावो गोपाल राए रहाओ वंदना हर वंदना गुण गावो गोपाल राए रहाओ वड्डे भाग भेटे गुरुदेवा कोट पराध मिटे हर सेवा चरण कमल जाका मन रापै सोग अगन तिस जन ना व्यापै सागर तरिया साधु संगे निरभउ नाम जपो हर रंगे पर धन दोख किच पाप ना फेड़े जम जंधार ना आवै नेड़े तृष्णा अगन प्रभ आप बुझाई नानक उतरे प्रभ शरणाई तृष्णा अगन प्रभ आप बुझाई नानक उतरे प्रभ शरणाई
वाहिगुरु जी का खालसा वाहिगुरु जी की फतेह सतगुरु गरीब नवाज सचे पातशाह जी दी साजी नवाजी होई गुरु की साध संगत जीओ सतगुरु दी महान रहमत गुरु की बख्शिश दा सदका शाम दे सजे हुए सुंदर दीवान विखे हाजरियां भर करके अमृत रूप गुरु की बाणी रहरा साहब जी दा पाठ उस तों उपरंत तुरकी बाणी दा कीर्तन गुरमुख प्यारियां दी रसना द्वारा सरवण कर रहे से कलयुग महें कीर्तन प्रधाना गुरमुख जपिया लाए ते आना ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹ ਪਤ ਸਿਉ ਜਾਏਂਦਾ। ਕਲਯੁਗ ਦੇ ਇੱਕ ਹੋਰ ਸਮੇਂ ਵਿੱਚ ਜੀਵਾਂ ਦੀ ਕਲਿਆਣ ਦਾ ਸਾਧਨ ਸਤਿਗੁਰਾਂ ਨੇ ਜੋ ਕੀਰਤਨ ਦੀ ਵਡਮੁੱਲੀ ਦਾਤ ਆਪਣੇ ਸਿੱਖ ਜਗਤ ਨੂੰ ਬਖਸ਼ ਕੇ ਨਿਹਾਲ ਕੀਤਾ ਹੈ, ਜਦੋਂ ਗਰੀਬ ਨਵਾਜ ਤੁਰਕੀ ਬਾਣੀ ਦੇ ਕੀਰਤਨ ਦੁਆਰਾ ਉਪਦੇਸ਼ ਦਿਆ ਕਰਦੇ, ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਐਸਾ ਜੋ ਮਹਾਨ ਕੀਰਤਨ ਹੈ ਜਿਸ ਨੂੰ ਤੁਰਕੀ ਬਾਣੀ ਦੁਆਰਾ ਗਾ ਕਰਕੇ ਉਪਦੇਸ਼ ਦਿੰਦੇ ਹੋ, ਇਹ ਉਪਦੇਸ਼ ਇਹ ਤੁਰਕੀ ਬਾਣੀ ਕਿੱਥੋਂ ਆਈ ਹੈ, ਇਹ ਉਪਦੇਸ਼ ਕਿੱਥੋਂ ਆ ਰਿਹਾ ਹੈ। ਧੰਨ ਸਤਿਗੁਰੂ ਗਰੀਬ ਨਵਾਜ ਨੇ ਬਚਨ ਫਰਮਾਏ ਸੀ, ਜੈ ਸੋ ਗੁਰੂ ਉਪਦੇਸਿਆ ਮੈਂ ਤੈ ਸੋ ਕਹਿਆ ਪੁਕਾਰ, ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਦਹਾਰ। ਨਿਰੰਕਾਰ ਵੱਲੋਂ ਜੋ ਸਾਨੂੰ ਉਪਦੇਸ਼ ਮਿਲਿਆ ਹੋਇਆ ਉਹ ਤੁਹਾਨੂੰ ਕੀਰਤਨ ਦੇ ਦੁਆਰਾ ਸੁਣ ਸਰਵਣ ਕਰਵਾਉਂਦੇ ਹਾਂ। ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਉ। ਅਸੀਂ ਆਪਣੇ ਕੋਲੋਂ ਕੋਈ ਤੁਹਾਨੂੰ ਉਪਦੇਸ਼ ਨਹੀਂ ਦਿੰਦੇ, ਜਿਹੜਾ ਉਪਦੇਸ਼ ਵਾਹਿਗੁਰੂ ਪਰਮੇਸ਼ਰ ਵੱਲੋਂ ਸਾਨੂੰ ਪ੍ਰਾਪਤ ਹੁੰਦਾ ਹੈ ਉਹ ਤੁਹਾਨੂੰ ਦਿੰਦੇ ਹਾਂ। ਔਰ ਗਰੀਬ ਨਵਾਜ ਦੇ ਜਿਵੇਂ ਬਚਨ ਆਉਂਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਾਰੀ ਗਿਆਨ ਵੇ ਲਾਲੋ, ਵੇ ਹੇ ਭਾਈ ਲਾਲੋ, ਜੋ ਵਾਹਿਗੁਰੂ ਪਰਮੇਸ਼ਰ ਵੱਲੋਂ ਸਾਨੂੰ ਉਪਦੇਸ਼ ਮਿਲਦਾ ਹੈ ਉਹ ਸਾਰੇ ਸੰਸਾਰ ਨੂੰ ਔਰ ਤੇਰੇ ਤਾਂ ਹੀ ਦੱਸ ਰਹੇ ਹਾਂ। ਇਹ ਤੁਰਕੀ ਬਾਣੀ ਦਾ ਕੀਰਤਨ ਗਰੀਬ ਨਵਾਜ ਨੇ ਸਿੱਖ ਜਗਤ ਨੂੰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਟੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਥਾਵਾਂ ਥਾਵਾਂ ਦੇ ਅੰਦਰ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇਹ ਪਰੰਪਰਾ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਸਥਾਪਿਤ ਕੀਤੀ ਅਤੇ ਚਲਾਈ ਹੈ। ਕੱਲ ਬੇਨਤੀ ਕੀਤੀ ਸੀ ਮੁਨਾਫਕ ਦੇਸ਼ ਵਿੱਚ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚੇ ਰੱਬ ਦੀ ਹੋਣ ਤੋਂ ਹੀ ਲੋਕ ਮੁਨਕਰ ਹੋ ਰਹੇ ਸਨ, ਪਤਾ ਨਹੀਂ ਸੀ ਕਿ ਕੋਈ ਪਰਮਾਤਮਾ ਵੀ ਹੈ, ਕੋਈ ਉਹਦੀ ਸ਼ਕਤੀ ਕੁਦਰਤ ਵੀ ਕੋਈ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਰਮ ਭੁਲੇਖੇ ਦੂਰ ਕਰਕੇ ਵਿਖਾਇਆ ਸੀ ਕਿ ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜਿਹਨੂੰ ਸਭ ਸੰਸਾਰ ਦੀ ਚਿੰਤਾ ਹੈ, ਕੁਦਰਤ ਸ਼ਕਤੀ ਗਰੀਬ ਨਵਾਜ ਨੇ ਕਿਰਪਾ ਕਰਕੇ ਉਹਨਾਂ ਲੋਕਾਂ ਨੂੰ ਵਿਖਾਏ ਔਰ ਮੁਨਾਫਕ ਦੇਸ਼ ਦੇ ਰਾਜੇ ਨੂੰ ਭਾਵ ਭਗਤੀ ਕਰਨ ਦਾ ਉਪਦੇਸ਼ ਦੇਣਾ। ਉੱਥੇ ਸੁੰਦਰ ਧਰਮਸ਼ਾਲਾ ਬਣਵਾ ਕੇ ਗਰੀਬ ਨਵਾਜ ਨੇ ਕੀਰਤਨ ਦੀ ਪ੍ਰਥਾ ਚਲਾਉਣੀ। ਇਹ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਹਨ। ਪਹਿਲੀ ਉਦਾਸੀ ਧਾਰ ਕੇ ਜਿਵੇਂ ਹਿੰਦੂ ਤੀਰਥਾਂ 'ਤੇ ਪਹੁੰਚੇ, ਹਰਿਦੁਆਰ ਇਸੇ ਤਰ੍ਹਾਂ, ਅਯੁੱਧਿਆ ਗਿਆ, ਪ੍ਰਾਗਰਾਜ ਇਸੇ ਤਰ੍ਹਾਂ, ਹੋਰ ਅੱਗੇ ਸਾਰ ਸਿੰਘ ਜੀ ਜਿੰਨੇ ਵੀ ਤੀਰਥ ਸਥਾਨ ਨੇ ਜਗਨਨਾਥਪੁਰੀ ਆਦਿਕ ਦੇ, ਔਰ ਥਾਵਾਂ ਥਾਵਾਂ 'ਤੇ ਗਰੀਬ ਨਵਾਜ ਨੇ ਜੋ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਉਹ ਆਪ ਜੀ ਨੂੰ ਪਿਛਲੇ ਸਮੇਂ 'ਚ ਇਤਿਹਾਸਕ ਬੇਨਤੀਆਂ ਪਿਛਲੇ ਸਾਲ ਵੀ ਸੁਣਾਈਆਂ ਸਨ, ਕੁਝ ਬੇਨਤੀਆਂ ਇਸ ਵਾਰੀ ਵੀ ਦੁਹਰਾਈਆਂ ਹਨ। ਅੱਜ ਬੇਨਤੀ ਕਰਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਸਭ ਮਨੁੱਖਤਾ ਦੀ ਕਲਿਆਣ ਵਾਸਤੇ ਸਾਂਝਾ ਉਪਦੇਸ਼ ਬਖਸ਼ਿਆ, ਪਹਿਲੀ ਉਦਾਸੀ ਤੋਂ ਵਾਪਸ ਮੁੜ ਕੇ 8 ਕੁ ਸਾਲ ਦਾ ਸਮਾਂ ਤਕਰੀਬਨ ਹੈ, ਔਰ ਲੰਬੇਰਾ ਸਮਾਂ ਗਰੀਬ ਨਵਾਜ ਘਰ ਛੱਡ ਕੇ ਔਰ ਥਾਵਾਂ ਥਾਂ 'ਤੇ ਪਹੁੰਚ ਕੇ ਗਰੀਬ ਨਵਾਜ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ। ਵਾਪਸ ਮੁੜ ਕੇ ਆਏ ਤਾਂ ਉਸ ਵੇਲੇ ਅਜਿੱਤੇ ਰੰਧਾਵੇ ਨਾਲ ਗਰੀਬ ਨਵਾਜ ਨੇ ਇਹ ਬਚਨ ਦੁਹਰਾਏ, ਐਸਾ ਕੋਈ ਨਗਰ ਕੋਈ ਸ਼ਹਿਰ ਇਲਾਕਾ ਵਸਾਉਣਾ ਚਾਹੁੰਦੇ ਹਾਂ। ਬੜਾ ਪ੍ਰਸੰਨ ਹੋਇਆ ਔਰ ਇਸੇ ਤਰ੍ਹਾਂ ਪੱਖੋ ਕੇ ਰੰਧਾਵੇ ਪਿੰਡ ਦੇ ਨਜ਼ਦੀਕ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਲਾਕੇ ਦੇ ਲੋਕਾਂ ਨੇ ਥਾਂ ਦੇਣਾ। ਗਰੀਬ ਨਵਾਜ ਨੇ 13 ਮਾਘ 1572 ਬਿਕਰਮੀ ਨੂੰ ਮੋਹਰੀ ਕੱਢ ਕੇ ਉੱਥੇ ਇੱਕ ਸ਼ਹਿਰ ਵਸਾਉਣਾ ਜਿਹਦਾ ਨਾਮ ਰਾਵੀ ਦੇ ਕੰਢੇ 'ਤੇ ਜਿਹਦਾ ਨਾਮ ਕਰਤਾਰਪੁਰ ਰੱਖਣਾ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਰਹਿੰਦਿਆਂ ਹੋਏ ਲਾਹੌਰ ਦਾ ਦੁਨੀ ਚੰਦ, ਜਿਸ ਨੂੰ ਕਰੋੜੀ ਮੱਲ ਵੀ ਕਿਹਾ ਜਾਂਦਾ ਹੈ, ਉਹ ਇੱਥੋਂ ਦੇ ਇਲਾਕੇ ਪਰਗਣੇ ਦਾ ਆਗੂ ਸੀ ਔਰ ਇਸੋਂ ਦੇ ਰਹਿਣ ਵਾਲਾ ਸੀ, ਉਹ ਇਲਾਕਾ ਸਾਰਾ ਉਹਦੇ ਕੋਲ ਸੀ। ਸਤਿਗੁਰਾਂ ਦੀ ਕਾਫੀ ਵਿਰੋਧਤਾ ਕਰਦਾ ਰਿਹਾ ਕਿ ਇੱਥੇ ਨਗ ਸ਼ਹਿਰ ਨਹੀਂ ਵਸਣਾ ਚਾਹੀਦਾ। ਜੇ ਇਹਨਾਂ ਨੇ ਕੋਈ ਇੱਥੇ ਆਪਣਾ ਡੇਰਾ ਅਸਥਾਪਿਤ ਕਰ ਲਿਆ ਤਾਂ ਇਹ ਨਾਲ ਉੱਚੀ ਜਾਤੀ ਦੇ ਹੋ ਕੇ ਨਾਲ ਸ਼ੂਦਰ ਨੂੰ ਇਹ ਮਰਾਸੀਆਂ ਦੇ ਲੜਕੇ ਮਰਦਾਨੇ ਨੂੰ ਲਈ ਫਿਰਦੇ ਨੇ। ਇੱਥੇ ਇੱਕੋ ਪੰਗਤ ਸੰਗਤ ਦੀ ਰੌਂ ਚਲਾ ਦੇਣਗੇ ਔਰ ਛੂਤ ਛਾਤ ਦੇ ਭਰਮ ਮਿਟਾਈ ਜਾਂਦੇ ਨੇ, ਬੜਾ ਨੁਕਸਾਨ ਹੋਵੇਗਾ। ਪਰ ਆਖਿਰਕਾਰ ਸਿੱਖਾਂ ਨੇ ਜਦੋਂ ਉਹਨੂੰ ਸਮਝਾਇਆ, ਅਗਲ ਟਿਕਾਣੇ ਆਏ, ਉਸਨੇ ਸਾਰ ਚੰਦ ਜੀ ਲਾਹੌਰ ਦੇ ਸੂਬੇ ਤੋਂ ਲਿਖਵਾ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਇਹ ਪਟਾ ਲਿਖ ਕੇ ਦਿੱਤਾ। ਇੱਥੇ ਗਰੀਬ ਨਵਾਜ ਨੇ ਕਰਤਾਰਪੁਰ ਨਗਰ ਵਸਾ ਕਰਕੇ ਧਰਮਸ਼ਾਲਾ ਅਸਥਾਪਿਤ ਕਰਵਾਈ ਤੇ ਇੱਥੇ ਹੀ ਆਪਣੇ ਪਰਿਵਾਰ, ਪਿਤਾ ਬਾਬਾ ਕਲਿਆਣ ਚੰਦ ਜੀ, ਮਾਤਾ ਜੀ ਸਮੇਤ ਪਰਿਵਾਰ ਨੂੰ ਇੱਥੇ ਕਰਤਾਰਪੁਰ ਦੀ ਧਰਤੀ ਤੇ ਲਿਆ ਕੇ ਵਸਾਉਣਾ। ਭਾਈ ਮਰਦਾਨੇ ਦੇ ਪਰਿਵਾਰ ਨੇ ਵੀ ਇੱਥੇ ਆ ਕੇ ਰਹਿਣਾ। ਇੱਥੇ ਹੀ ਰਹਿੰਦਿਆਂ ਹੋਇਆਂ ਗਰੀਬ ਨਵਾਜ ਨੇ ਸਾਨੂੰ ਕਿਰਤ ਵਿਰਤ ਕਰ, ਧਰਮ ਦੇ ਕਿਰਤ ਕਰਨ ਦਾ ਢੰਗ ਤਰੀਕਾ ਸਿਖਾਉਣਾ ਗੁਰੂ ਨਾਨਕ ਸਾਹਿਬ ਜੀ ਨੇ। ਆਪ ਹਲ ਜੋੜਨੇ, ਆਪ ਖੇਤੀ ਕਰਨੀ, ਜਦੋਂ ਕਿ ਅਸੀਂ ਲੋਕ ਅੱਜ ਕੱਲ੍ਹ ਕੰਮ ਕਾਰ ਛੱਡਦੇ ਜਾ ਰਹੇ ਹਾਂ। ਧੰਨ ਗੁਰੂ ਨਾਨਕ ਸਾਹਿਬ ਨੇ ਹੱਥੀਂ ਮਿਹਨਤ ਕਰਕੇ, ਸਤਿਗੁਰਾਂ ਨੇ ਕਿਹਾ ਸੀ ਕਿ ਗੁਰੂ ਕਾ ਸਿੱਖ ਉਹ ਹੈ ਜਿਹੜਾ ਮਿਹਨਤ ਕਰਦਾ, ਦਸਾਂ ਨੌਂ ਦੀ ਕਿਰਤ ਕਮਾਈ ਕਰਦਾ। ਗੁਰੂ ਨਾਨਕ ਦੇ ਘਰ 'ਚ ਕੰਮ ਕਾਰ ਕਰਨ ਵਾਲੇ ਸਿੱਖਾਂ ਨੂੰ ਤਰਜੀਹ ਹੈ, ਵਿਹਲੜ ਯਾਰਾਂ ਨੂੰ ਇੱਥੇ ਕੋਈ ਥਾਂ ਟਿਕਾਣਾ ਨਹੀਂ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਦੀ ਧਰਤੀ ਤੇ ਰਹਿ ਕੇ ਆਪ ਖੇਤੀ ਕਰਨੀ, ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇੱਥੇ ਗੁਰਮਤਿ ਪ੍ਰਚਾਰ ਦਾ ਕੇਂਦਰ ਅਸਥਾਪਿਤ ਕਰਨਾ। ਇੱਥੇ 2 ਸਾਲ ਦਾ ਸਮਾਂ ਗਰੀਬ ਨਵਾਜ ਨੇ ਇਉਂ ਬਤੀਤ ਕਰਕੇ ਔਰ ਇੱਥੇ ਹੀ ਮੁਖੀ ਸਿੱਖ ਮਨਸੁੱਖ ਵਰਗੇ ਸਿੱਖ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੁੰਦੇ ਰਹਿ ਔਰ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਕੇ ਪਿਆਰੇ ਤੇ ਸੇਵਾ ਕਰਦੇ ਰਹਿ। 1574 ਵਿਕਰਮ 'ਚ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਸਰਾਧਾਂ ਦੇ ਦਿਨ ਸਮਾਪਤ ਹੋ ਰਹੇ ਸਨ, 9 ਨਰਾਤੇ ਅੱਗੇ ਆ ਰਹੇ ਸਨ ਔਰ ਉਹਨਾਂ ਨਰਾਤਿਆਂ ਦੇ ਦਿਨਾਂ ਵਿੱਚ ਹੁਣ ਤੱਕ ਇਹ ਰੋ ਰੀਤ ਪੰਜਾਬ ਵਿੱਚ ਵੀ ਥਾਵਾਂ ਥਾਵਾਂ ਤੇ ਸਾਰੇ ਇਲਾਕਿਆਂ 'ਚ ਪ੍ਰਚਲਿਤ ਹੈ। ਵੈਸ਼ਨੋ ਦੇਵੀ ਜਿਹੜੀ ਹੈ ਉਹਦੀ ਯਾਤਰਾ ਤੇ ਲੋਕ ਤੀਰਥ ਯਾਤਰਾ ਤੇ ਜਾਂਦੇ ਨੇ ਔਰ ਨਰਾਤਿਆਂ ਦੇ ਦਿਨਾਂ ਵਿੱਚ ਖਾਸ ਕਰਕੇ ਉੱਥੇ ਲੋਕ ਜ਼ਰੂਰ ਜਾਂਦੇ ਨੇ ਔਰ ਬਹੁਤੇ ਲੋਕ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਸਾਈਕਲਾਂ ਤੇ ਚੜ੍ਹ ਕੇ ਵੀ ਜਾਂਦੇ ਨੇ ਔਰ ਉੱਥੋਂ ਦਾ ਜਾਣਾ ਬੜਾ ਭਾਰੀ ਪੁੰਨ ਸਮਝਿਆ ਹੋਇਆ। ਹਿੰਦੂ ਵੀਰਾਂ ਦਾ ਧਾਰਮਿਕ ਅਸਥਾਨ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਰਾਧਾਂ ਦੇ ਦਿਨਾਂ ਵਿੱਚ ਕਰਤਾਰਪੁਰ ਦੀ ਧਰਤੀ ਛੱਡਦੇ ਹੋਏ ਦੂਸਰੀ ਉਦਾਸੀ ਤਾਰ ਕੇ 50 ਕਮੀਲ ਦਾ ਦੂਰ ਦਾ ਪੈਣਾ ਸਿਆਲਕੋਟ ਸ਼ਹਿਰ, ਐਕੇ ਨਾਮ ਇੱਕ ਨਦੀ ਪੈਂਦੀ ਹੈ ਜਿਹੜੀ ਸ਼ਹਿਰ ਦੇ ਨਾਲ ਦੀ ਵਗਦੀ ਹੈ। ਉਸ ਨਦੀ ਦੇ ਕਿਨਾਰੇ ਤੋਂ ਸ਼ਹਿਰ ਤੋਂ ਕਰੀਬਨ 1 ਮੀਲ ਦੀ ਦੂਰੀ ਤੇ ਬਾਰ ਬਾਰ ਇੱਕ ਬਿਰਸ਼ ਦੇ ਥੱਲੇ, ਬੇਰੀ ਦੇ ਦਰਖਤ ਥੱਲੇ ਬੈਠ ਕੇ ਗੁਰੂ ਨਾਨਕ ਸਾਹਿਬ ਨੇ ਉੱਥੋਂ ਦਾ ਸਾਰਾ ਸੀਨ ਵੇਖਿਆ ਜੋ ਭਾਰੀ ਲੋਕਾਂ 'ਚ ਘਬਰਾਹਟ ਪਾਈ ਜਾ ਰਹੀ ਸੀ। ਉਹਨਾਂ ਦਿਨਾਂ 'ਚ ਇੱਕ ਹਮਜ਼ਾ ਗੌਸ ਨਾਮੇ ਇੱਕ ਫਕੀਰ ਰਹਿੰਦਾ ਸੀ ਉਸ ਇਲਾਕੇ ਸ਼ਹਿਰ ਸਿਆਲਕੋਟ ਵਿੱਚ ਔਰ ਉੱਥੋਂ ਦੇ ਇੱਕ ਹਿੰਦੂ ਵੀਰ ਜਿਹਦੇ ਘਰ ਕੋਈ ਸੰਤਾਨ ਨਹੀਂ ਸੀ, ਉਸਨੇ ਹਮਜ਼ਾ ਗੌਸ ਪੀਰ ਦੇ ਸੁੱਖਣਾ ਸੁੱਖੇ, ਜੇ ਮੇਰੇ ਘਰ ਵਿੱਚ ਕੋਈ ਸੰਤਾਨ ਹੋ ਜਾਵੇ, ਜੇ ਪੁੱਤਰ ਹੋ ਜਾਣ ਤਾਂ ਇੱਕ ਪੁੱਤਰ ਜਿਹੜਾ ਵੱਡਾ ਹੋਵੇਗਾ ਉਹ ਤੁਹਾਡੇ ਦਰਬਾਰ 'ਚ ਚੜ੍ਹਾ ਦੇਵਾਂਗਾ। ਉਹਦੇ ਘਰ 'ਚ ਪੁੱਤਰ ਜਨਮਿਆ, ਲੇਕਿਨ ਉਸਨੇ ਚੜ੍ਹਾਉਣ ਤੋਂ ਪੁੱਤਰਾਂ ਦਾ ਮੋਹ ਐਸਾ ਹੁੰਦਾ ਹੈ, ਇਸ ਆਪਣੇ ਕਹੇ ਹੋਏ ਬਚਣ ਤੋਂ ਮੁਨਕਰ ਹੋ ਗਿਆ। ਵੱਡਾ ਭਾਰੀ ਗੁੰਬਜ ਇੱਕ ਬਣਿਆ ਹੋਇਆ ਸੀ ਉਹਦੇ ਅਸਥਾਨ ਤੇ, ਜਿਹੜਾ ਹਮਜ਼ਾ ਗੌਸ ਨੇ ਬਣਾਇਆ ਹੋਇਆ ਸੀ। ਉਸਨੇ ਲੋਕਾਂ 'ਚ ਇੰਨੀ ਦਹਿਸ਼ਤ ਫੈਲਾ ਦਿੱਤੀ ਕਿ ਮੈਂ ਚਲੀਸਾ ਕੱਟਣ ਲੱਗਾ ਹਾਂ ਔਰ ਸਾਰਾ ਸ਼ਹਿਰ ਜਿਹੜਾ ਸਿਆਲਕੋਟ ਹੈ ਗਰਕ ਕਰਕੇ ਰੱਖ ਦੇਵਾਂਗਾ। ਇਹਨੇ ਮੇਰੇ ਨਾਲ ਕੀਤਾ ਹੋਇਆ ਵਾਅਦੇ ਤੋਂ ਮੁੱਕਰ ਗਿਆ। ਸ਼ਹਿਰ ਦੇ ਗਰਕ ਹੋਣ ਦੀਆਂ ਖਬਰਾਂ ਉਹਦੀਆਂ ਫੈਲਾਈਆਂ ਹੋਣ ਦੇ ਕਾਰਨ ਲੋਕਾਂ 'ਚ ਬੜੀ ਭਾਰੀ ਇਸ ਗੱਲ ਦੀ ਨਿਰਾਸ਼ਤਾ ਸੀ ਕਿ ਸ਼ਹਿਰ ਹੁਣ ਗਰਕ ਜਾਵੇਗਾ, ਇਹ ਪੀਰ ਨੇ ਪਤਾ ਨਹੀਂ ਇੱਥੇ ਕੀ ਕਰ ਦੇਣਾ। ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦਿਨਾਂ 'ਚ ਉਸ ਨਗਰ ਦੇ ਲੋਕਾਂ ਦੀ ਪੀੜਾ ਨੂੰ ਸੁਣਦੇ ਹੋਏ ਬੇਰੀ ਦੇ ਬਿਰਸ਼ ਥੱਲੇ ਜਾ ਕੇ ਬੈਠੇ ਔਰ ਕੋਈ ਵੀ ਲੋਕ ਪਿੰਡ ਦਾ, ਸਿਆਲਕੋਟ ਦਾ, ਜਿੱਥੇ ਹਮਜ਼ਾ ਗੌਸ ਪੀਰ ਫਕੀਰ ਤਪ ਕਰਦਾ ਸੀ, ਚਲੀਸਾ ਕੱਢਦਾ ਸੀ, ਉਹਦੇ ਲਾਗੇ ਜਾਣ ਨੂੰ ਕੋਈ ਤਿਆਰ ਨਹੀਂ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਰੀ ਜਦ ਵਿਥਿਆ ਹਾਲਤ ਲੋਕਾਂ ਦੀ ਸੁਣੀ ਵੇਖੀ, ਲੋਕਾਂ 'ਚ ਪਈ ਹੋਈ ਦਹਿਸ਼ਤ ਨੂੰ ਮਿਟਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਮਜ਼ਾ ਗੌਸ ਦੇ ਗੁੰਬਜ ਜਿੱਥੇ ਅੰਦਰ ਬੈਠਾ ਚਲੀਸਾ ਕੱਟ ਰਿਹਾ, ਧੰਨ ਗੁਰੂ ਨਾਨਕ ਸਾਹਿਬ ਉੱਥੇ ਜਾ ਪਹੁੰਚੇ। ਪੱਥਰ ਆਤਮਾ ਹੋਇਆ ਹੋਇਆ ਲੋਕਾਂ ਨੂੰ ਸ਼ਰਾਬ ਦੇਈ ਜਾਂਦਾ ਹੈ, ਕਹਿੰਦਾ ਸਾਰਾ ਸ਼ਹਿਰ ਹੀ ਗਰਕ ਹੋ ਜਾਵੇਗਾ। ਧੰਨ ਗੁਰੂ ਨਾਨਕ ਸਾਹਿਬ ਜਦੋਂ ਪਹੁੰਚੇ, ਦਰਸ਼ਨ ਕੀਤੇ, ਕੁਝ ਮਨ ਨੂੰ ਸੰਤੁਸ਼ਟੀ ਹੋਈ। ਸਤਿਗੁਰੂ ਕਹਿਣ ਲੱਗੇ ਪੀਰ ਜੀ ਕੀ ਕਾਰਨ ਹੈ? ਕਹਿਣ ਲੱਗਾ ਇੱਥੋਂ ਦੇ ਲੋਕ ਇੱਥੇ ਝੂਠੇ ਵੱਸਦੇ ਨੇ, ਵਚਨ ਕਹਿ ਕੇ ਮੁੱਕਰ ਜਾਂਦੇ ਨੇ। ਮੈਨੂੰ ਕਿਹਾ ਸੀ ਪੁੱਤਰ ਚੜ੍ਹਾਵਾਂਗਾ, ਮੁਨਕਰ ਹੋ ਗਿਆ, ਹੁਣ ਸਾਰਾ ਸ਼ਹਿਰ ਗਰਕ ਕਰਕੇ ਰੱਖ ਦੇਵਾਂਗਾ। ਸਤਿਗੁਰੂ ਕਹਿਣ ਲੱਗੇ ਜਿੱਥੇ ਮਾੜੇ ਲੋਕ ਵੱਸਦੇ ਨੇ ਉੱਥੇ ਚੰਗੇ ਵੀ ਜ਼ਰੂਰ ਰਹਿੰਦੇ ਨੇ। ਸਾਰੀ ਦੁਨੀਆਂ 'ਚ ਕਦੇ ਨਾ ਕੋਈ ਮਾੜੇ ਅਤੇ ਨਾ ਬਹੁਤੇ ਚੰਗੇ, ਦਰਮਿਆਨੀ ਪਰਮੇਸ਼ਰ ਦੀ ਕੁਦਰਤ ਖਲਕਤ ਪੈਦਾ ਕੀਤੀ ਹੋਈ ਹੈ, ਇਸ ਕਰਕੇ ਸਾਰੇ ਲੋਕ ਕਦੇ ਮਾੜੇ ਨਹੀਂ ਹੋ ਸਕਦੇ। ਸਤਿਗੁਰੂ ਕਹਿਣ ਲੱਗੇ ਪੀਰ ਜੀ ਕੁਝ ਖਿਆਲ ਕਰਨਾ ਚਾਹੀਦਾ, ਹੁਣੇ ਨਿਰਣਾ ਕਰਵਾ ਦਿੰਦੇ ਹਾਂ। ਭਾਈ ਮਰਦਾਨੇ ਨੂੰ ਟਗਾ ਦੇ ਕੇ ਸਤਿਗੁਰਾਂ ਨੇ ਸ਼ਹਿਰ ਵਿੱਚ ਭੇਜਿਆ, ਇਹਦਾ ਸੱਚ ਤੇ ਝੂਠ ਖਰੀਦ ਕੇ ਲਿਆ। ਜਦ ਉਹ ਪੁੱਛਦਾ ਪਛਾਉਂਦਾ ਮੂਲੇ ਦੀ ਖੱਤਰੀ ਦੀ ਦੁਕਾਨ ਤੇ ਪਹੁੰਚਾ, ਉਹਨੇ ਕਾਗਜ਼ ਦੇ ਉੱਪਰ ਲਿਖ ਦਿੱਤਾ ਕਿ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਉਹ ਜਦੋਂ ਭਾਈ ਮਰਦਾਨਾ ਵਾਪਸ ਮੁੜ ਕੇ ਆਇਆ, ਸਤਿਗੁਰੂ ਕਹਿਣ ਲੱਗੇ ਵੇਖੋ ਪੀਰ ਜੀ, ਇੱਥੇ ਸੱਚੇ ਤੇ ਕੋਈ ਭਲੇ ਮਾਨਸ ਲੋਕ ਵੀ ਵੱਸਦੇ ਨੇ ਜਿਨ੍ਹਾਂ ਨੂੰ ਬੜੀ ਸੋਝੀ ਗਿਆਤ ਹੈ, ਆਹ ਵੇਖ ਲਓ ਉਹਨਾਂ ਨੇ ਮਰਨਾ ਸੱਚ ਤੇ ਜਿਉਣਾ ਝੂਠ ਲਿਖ ਕੇ ਭੇਜਿਆ, ਔਰ ਕੋਈ ਸੰਤੁਸ਼ਟੀ ਕਰਵਾਈ ਮੇਰੇ ਸਤਿਗੁਰਾਂ ਨੇ। ਆਖਰ ਗਰੀਬ ਨਿਵਾਜ ਦੇ ਰਸਨਾ ਤੋਂ ਨਿਕਲੇ ਹੋਏ ਬਚਨਾਂ ਨੂੰ ਸੁਣ ਕੇ ਸਤਿਗੁਰੂ ਕਹਿਣ ਲੱਗੇ ਰੱਬ ਦੀ ਖਲਕਤ ਪੈਦਾ ਕੀਤੀ ਹੋਈ ਹੈ ਤੇ ਤੁਸੀਂ ਪੀਰ ਲੋਕ ਹੋ, ਵਾਹਿਗੁਰੂ ਪਰਮੇਸ਼ਰ ਦੀ ਖਲਕਤ ਦੇ ਉੱਪਰ ਪੀਰਾਂ ਨੂੰ ਕਦੇ ਨਾਰਾਜ਼ਗੀ ਨਹੀਂ ਕਰਨੀ ਚਾਹੀਦੀ, ਸਗੋਂ ਭਲਾ ਕਰਨਾ ਚਾਹੀਦਾ, ਪਰ ਉਪਕਾਰ ਕਰਨਾ ਚਾਹੀਦਾ ਹੈ। ਗਰੀਬ ਨਿਵਾਜ ਦੇ ਬਚਨ ਸੁਣ ਕੇ ਹਮਜ਼ਾ ਗੌਸ ਨੂੰ ਅਕਲ ਟਿਕਾਣੇ ਆਏ, ਉਸ ਵੱਸਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਨਗਰ ਨੂੰ ਇਉਂ ਰਹਿਮਤ ਕਰਕੇ ਹਮਜ਼ਾ ਗੌਸ ਦੀ ਕਰੋਪੀ ਤੋਂ ਬਚਾਇਆ। ਜਦੋਂ ਭਾਈ ਮਰਦਾਨਾ ਭਾਈ ਮੂਲੇ ਦੇ ਕੋਲੋਂ ਇਹ ਲਿਖਵਾ ਕੇ ਲਿਆਇਆ ਸੀ, ਸਤਿਗੁਰੂ ਕਹਿਣ ਲੱਗੇ ਜਿਹਦੇ ਕੋਲ ਲਿਖਵਾ ਕੇ ਲਿਆਏ ਆ ਉਹਨਾਂ ਨੂੰ ਬੁਲਾ ਕੇ ਵੀ ਲਿਆ। ਜਦੋਂ ਭਾਈ ਮਰਦਾਨਾ ਭਾਈ ਮੂਲੇ ਨੂੰ ਬੁਲਾ ਕੇ ਲਿਆਇਆ, ਸਤਿਗੁਰੂ ਕਹਿਣ ਲੱਗੇ ਕੀ ਤੇਰਾ ਨਾਮ ਹੈ? ਕਹਿਣ ਲੱਗਾ ਜੀ ਮੂਲਾ ਹੈ। ਸਤਿਗੁਰੂ ਕਹਿਣ ਲੱਗੇ ਜੋ ਕੁਝ ਲਿਖਿਆ ਕਿਵੇਂ ਲਿਖਿਆ? ਕਹਿਣ ਲੱਗੇ ਮਹਾਰਾਜ ਮੈਂ ਤਾਂ ਇਹ ਗੱਲ ਜਾਣਦਾ ਹਾਂ, ਬੜੀ ਪ੍ਰਚਲਿਤ ਹੈ ਕਿ ਮਰਨਾ ਤੇ ਇੱਕ ਦਿਨ ਸੱਚ ਹੀ ਹੈ, ਜਿਉਣਾ ਝੂਠ ਹੈ, ਪਤਾ ਨਹੀਂ ਕਦੋਂ ਮੌਤ ਆ ਜਾਵੇ, ਪਰ ਮਰ ਸਾਰਿਆਂ ਨੇ ਜਾਣਾ, ਇਹ ਗੱਲ ਕੋਈ ਝੂਠੀ ਨਹੀਂ ਤਾਂ ਲਿਖਿਆ ਹੋਇਆ, ਕੋਈ ਲਾਲਚ ਵਸ ਹੋ ਕੇ ਵੀ ਲਿਖਿਆ। ਸਤਿਗੁਰੂ ਵੇਖ ਕੇ ਪ੍ਰਸੰਨ ਹੋਏ ਔਰ ਮੂਲੇ ਨੇ ਐਸੀ ਸੰਗਤ ਕੀਤੀ, ਗਰੀਬ ਨਿਵਾਜ ਦੇ ਨਾਲ ਚੱਲਿਆ ਔਰ ਕਾਫੀ ਸਮਾਂ ਸੰਗਤ ਕਰਦਾ ਰਿਹਾ। ਕੋਈ ਸਮੇਂ ਬਾਅਦ ਗਰੀਬ ਨਿਵਾਜ ਦੂਰ ਦੁਰੇਡੇ ਗਏ ਹੋਏ ਸੀ, ਭੁਲੇਖੇ ਨਾਲ ਕਿਸੇ ਲੋਕਾਂ ਨੇ, ਚੁਗਲੀ ਕਰਨ ਵਾਲਿਆਂ ਨੇ, ਕੋ ਵਿਰੋਧੀ ਲੋਕਾਂ ਨੇ ਕਹਿ ਦਿੱਤਾ ਇਹਦੇ ਘਰੇ ਆ ਕੇ ਕਿ ਮੂਲਾ ਤਾਂ ਚੜ੍ਹਾਈ ਕਰ ਗਿਆ, ਫਕੀਰਾਂ ਦੇ ਨਾਲ ਚਲਾ ਗਿਆ ਸੀ, ਘਰ ਵਾਲੀ ਸਤੀ ਹੋਣ ਵਾਸਤੇ ਤਿਆਰ ਹੋ ਗਈ, ਸਭ ਰਿਸ਼ਤੇਦਾਰ ਇਕੱਠੇ ਹੋ ਗਏ, ਸਤੀ ਦੀ ਬੜੀ ਪ੍ਰਥਾ ਚੱਲੀ ਹੋਈ ਸੀ ਉਹਨਾਂ ਸਮਿਆਂ 'ਚ, ਉਹ ਸਤੀ ਹੋਣ ਵਾਸਤੇ ਤਿਆਰ ਹੋ ਗਈ। ਧੰਨ ਗੁਰੂ ਨਾਨਕ ਸਾਹਿਬ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ, ਜਿਵੇਂ ਦਸਵੇਂ ਸਰੂਪ 'ਚ ਬਚਨ ਫਰਮਾਏ ਨੇ, ਸਤਿਗੁਰੂ ਜੀ ਜਾਣਦਿਆਂ ਹੋਇਆਂ ਕਹਿਣ ਕਿ ਭਾਈ ਮੂਲਿਆ ਬੜਾ ਔਖਾ ਸਮਾਂ ਆ ਗਿਆ ਹੈ, ਤੇਰੇ ਘਰ ਵਾਲੇ ਕਿੰਨੇ ਕਿਸੇ ਨੇ ਦੱਸ ਦਿੱਤਾ ਹੈ ਕਿ ਮੂਲਾ ਚੜ੍ਹਾਈ ਕਰ ਗਿਆ ਹੈ, ਉਹ ਸਤੀ ਹੋਣ ਵਾਸਤੇ ਤਿਆਰ ਹੋ ਗਈ ਹੈ। ਭਾਈ ਮੂਲਾ ਕਹਿਣ ਲੱਗਾ ਮਹਾਰਾਜ ਫਿਰ ਤਾਂ ਸਤੀ ਹੋ ਜਾਵੇਗੀ, ਮੇਰਾ ਤਾਂ ਘਰ ਹੀ ਬਰਬਾਦ ਹੋ ਜਾਵੇਗਾ, ਦੂਰ ਬੜੀ ਬੈਠੇ ਹਾਂ, ਕਿਰਪਾ ਕਰੋ, ਹੁਣ ਮੈਂ ਕਿਵੇਂ ਉੱਥੇ ਪਹੁੰਚ ਸਕਦਾ ਹਾਂ? ਧੰਨ ਗੁਰੂ ਨਾਨਕ ਸਾਹਿਬ ਨੇ ਸ਼ੇਰ ਕਾਲ 'ਚ ਮੂਲੇ ਨੂੰ ਅੱਖਾਂ ਬੰਦ ਕਰਵਾ ਕੇ ਕਿਹਾ ਸੀ ਸਤਨਾਮ ਵਾਹਿਗੁਰੂ ਕਹੋ। ਜਦੋਂ ਸੁਰਤ ਟਿਕਾ ਕੇ ਕਿਹਾ, ਅੱਖਾਂ ਖੋਲੀਆਂ, ਭਾਈ ਮੂਲਾ ਆਪਣੇ ਘਰ 'ਚ ਪਹੁੰਚ ਗਿਆ, ਬੜੀਆਂ ਖੁਸ਼ੀਆਂ ਤੇ ਖੇੜੇ ਹੋਏ, ਸਤੀ ਹੋਣ ਤੋਂ ਘਰ ਵਾਲੀ ਨੂੰ ਬਚਾ ਲਿਆ। ਕੋਈ ਸਮੇਂ ਬਾਅਦ ਸਤਿਗੁਰੂ ਫਿਰ ਸੰਗਤਾਂ ਨੂੰ ਤਾਰਦੇ ਤਾਰਦੇ ਜਦੋਂ ਸਿਆਲਕੋਟ ਪਹੁੰਚੇ, ਇਹਦੇ ਘਰੇ ਆ ਕੇ ਦਰਵਾਜ਼ੇ ਅੱਗੇ ਜਾ ਕੇ ਆਵਾਜ਼ ਮਾਰੀ, ਘਰ ਵਾਲੀ ਨੇ ਵੇਖ ਲਿਆ ਇਹ ਵੀ ਘਰੇ ਸੀ, ਉਹਨੂੰ ਝੱਟ ਲੁਕਾ ਦਿੱਤਾ, ਕਹਿਣ ਕਿ ਫਕੀਰ ਉਹੀ ਫੇਰ ਆ ਗਏ ਨੇ, ਨਾਲ ਲੈ ਜਾਣਗੇ, ਤੂੰ ਇੱਥੇ ਲੁਕ ਜਾ, ਹੋਰ ਤਾਂ ਕੋਈ ਲੁਕਣ ਦਾ ਟਿਕਾਣਾ ਨਾ ਲੱਭਾ, ਕਿ ਹੀਰਾ ਸੀ ਪਾਥੀਆਂ ਵਾਲਾ ਉਹਦੇ 'ਚ ਜਾ ਵੜਿਆ। ਧੰਨ ਗੁਰੂ ਨਾਨਕ ਸਾਹਿਬ ਨੇ ਆਵਾਜ਼ ਮਾਰੀ ਕਿ ਆ ਮੂਲਿਆ ਤੈਨੂੰ ਲੈਣ ਆਏ ਹੈ। ਘਰ ਵਾਲੀ ਕਹਿਣ ਲੱਗੀ ਜੀ ਉਹ ਤਾਂ ਕਿਤੇ ਗਿਆ ਹੋਇਆ, ਘਰੇ ਨਹੀਂ। ਸਤਿਗੁਰਾਂ ਨੇ ਦੁਬਾਰਾ ਫੇਰ ਬਚਨ ਕੀਤਾ, ਮੂਲਿਆ ਆ ਲੈ ਕੇ ਚੱਲੀਏ, ਨਾਲ ਲੈਣ ਵਾਸਤੇ ਆਏ ਹੈ। ਇਹੀ ਜਵਾਬ ਦਿੱਤਾ ਕਿ ਰੱਬ ਦੇ ਫਕੀਰ ਉਹ ਤਾਂ ਘਰੇ ਹੈ ਨਹੀਂ ਗਾ। ਸਤਿਗੁਰੂ ਕਹਿਣ ਲੱਗੇ ਚੰਗਾ, ਜੇ ਨਹੀਂ ਹੈ ਤੇ ਫਿਰ ਨਹੀਂ ਹੋਵੇਗਾ। ਗਰੀਬ ਨਿਵਾਜ ਇੰਨਾ ਕਹਿ ਕੇ ਉਸੇ ਅਸਥਾਨ ਬਾਰ ਬਾਰ ਜਿਹੜਾ ਬੇਰੀ ਦਾ ਬਿਰਸ਼ ਹੈ, ਸਤਿਗੁਰੂ ਉੱਥੇ ਆਣ ਟਿਕੇ। ਇਹਨੂੰ ਉਸ ਗਹੀਰਾ ਪਾਥੀਆਂ ਵਾਲਾ ਜਿਹੜਾ ਸੀ ਉਹਦੇ ਵਿੱਚੋਂ ਸੱਪ ਨੇ ਡੰਗਿਆ, ਡੰਗ ਮਾਰਿਆ, ਇਹ ਤੜਫਦਾ ਹੋਇਆ ਬਾਹਰ ਭੱਜਾ, ਘਰ ਵਾਲੀ ਨੂੰ ਬੁਰਾ ਭਲਾ ਕਹਿੰਦਾ ਹੋਇਆ ਕਿ ਸਤਿਗੁਰਾਂ ਤੋਂ ਵੇਮੁੱਖ ਕਰਕੇ ਮਰਵਾ ਦਿੱਤਾ ਹੈ। ਆਖਿਰਕਾਰ ਉਹ ਜ਼ਹਿਰ ਚੜ ਕੇ ਪ੍ਰਾਣ ਪੰਖੇਰੂ ਹੋ ਗਏ, ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਆਂਢ ਗੁਆਂਢ ਰਿਸ਼ਤੇਦਾਰਾਂ ਨੇ ਚੁੱਕਿਆ ਮੰਜਾ, ਸਤਿਗੁਰਾਂ ਦੇ ਪਾਸ ਲੈ ਜਾਂਦਾ, ਸਤਿਗੁਰੂ ਕਿਰਪਾ ਕਰ, ਤੁਹਾਡਾ ਸਿੱਖ ਹੈ ਸੇਵਕ ਹੈ ਕਿਰਪਾ ਕਰ। ਸਤਿਗੁਰੂ ਕਹਿਣਗੇ ਕਰਤਾਰ ਦੀ ਬਹੁਤੀ ਮਾਰ ਪੈ ਚੁੱਕੀ ਹੈ, ਬੇਮੁਖ ਹੋ ਗਿਆ। ਉਸ ਵੇਲੇ ਆਪ ਜੀ ਨੇ ਵਾਰਾਂ ਵਧੀਕ ਵਿੱਚ ਬਚਨ ਵੀ ਫਰਮਾਏ ਸੀ, ਨਾਲ ਕੇ ਰਾਰਾ ਦੋਸਤੀ ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ। ਇਹ ਸ਼ਬਦ ਸਤਿਗੁਰਾਂ ਨੇ ਕਿਰਪਾ ਕਰਕੇ ਫਰਮਾਇਆ ਸੀ। ਉਸ ਸਮੇਂ ਫਿਰ ਵੀ ਰਿਸ਼ਤੇਦਾਰਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰ। ਸਤਿਗੁਰੂ ਕਹਿਣਗੇ ਤੁਸੀਂ ਲੈ ਕੇ ਆਏ ਹੋ, ਹੁਣ ਇਹਨੂੰ ਕੋਈ ਸਮਾਂ ਟੇਢੀਆਂ ਜੂਨਾਂ ਭੋਗਣੀਆਂ ਪੈਣਗੀਆਂ, ਦਸਵੇਂ ਜਾਮੇ ਚ ਫਿਰ ਇਹਦੀ ਕਲਿਆਣ ਕਰਾਂਗੇ। ਇਹ ਗਰੀਬ ਨਿਵਾਜ ਨੇ ਵਾਅਦਾ ਕੀਤਾ। ਦਸਵੇਂ ਸਰੂਪ ਚ ਹਜ਼ੂਰ ਸਾਹਿਬ ਤੋਂ ਅਸਥਾਨ ਜਿਹੜਾ ਬਾਰ ਬਾਰ ਹੈ, ਗੁਰਦੁਆਰਾ ਸ਼ਿਕਾਰ ਘਾਟ ਬਣਿਆ ਹੋਇਆ ਹੈ, ਉਸ ਥਾਂ ਤੇ ਸਹਿ ਬਾਰੇ ਹੋਏ ਇੱਕ ਤੀਰ ਬਖਸ਼ ਕਰਕੇ ਸਤਿਗੁਰਾਂ ਨੇ ਇਹਨੂੰ ਸੱਚਖੰਡ ਗਾਮੀ ਬਣਾਇਆ ਸੀ। ਸੋ ਇਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿਆਲਕੋਟ ਚ ਹਮਜਾ ਗੌਸ ਤੇ ਕਿਰਪਾ ਕੀਤੇ, ਔਰ ਮੂਲ ਚ ਮੂਲੇ ਨੇ ਇਉਂ ਲਿਖ ਕੇ ਦੇਣਾ, ਸਤਿਗੁਰਾਂ ਨੇ ਫਕੀਰ ਦੀ ਸੰਤੁਸ਼ਟੀ ਕਰਾਉਣੀ। ਉਸ ਤੋਂ ਅੱਗੇ ਸਾਰ ਸਿੰਘ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 25 ਮੀਲ ਸਿਆਲਕੋਟ ਤੋਂ ਪੈਂਦਾ ਜੰਮੂ ਦਾ ਜਿਹੜਾ ਸ਼ਹਿਰ ਹੈ, ਔਰ ਉਹਨਾਂ ਦਿਨਾਂ ਵਿੱਚ ਸਾਰ ਸਿੰਘ ਜੀ ਬਰਸਾਤਾਂ ਦੇ ਦਿਨਾਂ ਵਿੱਚ ਜਿਹੜੀ ਤਵੀ ਨਾਮੇ ਨਦੀ ਹੈ ਜੰਮੂ ਸ਼ਹਿਰ ਦੇ ਨਾਲ ਦੀ ਵਗਦੀ ਹੈ, ਬੜੀ ਭਾਰੀ ਭਾਰੀ ਵਗਦੀ ਰਹਿੰਦੀ ਹੈ, ਪਰ ਜਦੋਂ ਬਰਸਾਤਾਂ ਹਟ ਜਾਂਦੀਆਂ ਨੇ ਉਹਨਾਂ ਦਿਨਾਂ ਵਿੱਚ ਫਿਰ ਉਹਦੇ ਵਿੱਚ ਦੀ ਲੰਘਣਾ ਲੋਕਾਂ ਨੂੰ ਸੌਖਾ ਹੋ ਜਾਂਦਾ ਸੀ। ਪੁਰਾਣੇ ਸਮੇਂ 'ਚ ਪੁਲ ਆਦਿਕ ਨਹੀਂ ਸੀ ਬਣੇ ਹੋਏ। 25 ਮੀਲ ਦਾ ਸਫ਼ਰ ਤੈਅ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਵੀ ਨਦੀ ਨੂੰ ਲੰਘਦੇ ਹੋਏ ਗੁਮਟੀ ਦਰਵਾਜ਼ਾ ਪਾਰ ਕਰਕੇ ਸ਼ਹਿਰ ਵਿੱਚ ਦਾਖਲ ਹੋ ਕਰਕੇ ਰਘੂਨਾਥ ਇੱਕ ਮੰਦਰ ਬਣਿਆ ਹੋਇਆ, ਭਾਵੇਂ ਧਰਮ ਮੰਦਰ ਤਾਂ ਉੱਥੇ ਜੰਮੂ ਹੋਰ ਵੀ ਬੜੇ ਨੇ, ਪਰ ਰਘੂਨਾਥ ਮੰਦਰ ਜਿਹੜਾ ਰਾਮ ਜੀ ਦੀ ਯਾਦ 'ਚ ਬਣਾਇਆ ਹੋਇਆ ਉਹਦਾ ਬੜਾ ਉੱਥੇ ਪੂਜਣ ਹੈ, ਬੜਾ ਸਤਿਕਾਰ ਹੈ। ਉੱਥੇ ਸਾਰ ਸਿੰਘ ਜੀ ਜਿਹੜੇ ਲੋਕ ਤੀਰਥ ਯਾਤਰਾ ਵੈਸ਼ਨੋ ਦੇਵੀ ਦੇ ਜਾਂਦੇ ਸਨ ਉਹ ਸਾਰੇ ਲੋਕ ਹੀ ਉੱਥੇ ਜਾ ਕੇ ਜੰਮੂ ਠਹਿਰਦੇ ਸੀ ਰਘੂਨਾਥ ਦੇ ਮੰਦਰ ਵਿੱਚ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਘੂਨਾਥ ਮੰਦਰ 'ਚ ਪਹੁੰਚੇ, ਰਾਤ ਨੂੰ ਕੀਰਤਨ ਦੀਆਂ ਲਹਿਰਾਂ ਚੱਲੀਆਂ, ਜਿਹੜੇ ਯਾਤਰੂ ਲੋਕ ਉੱਥੇ ਠਹਿਰੇ ਹੋਏ ਸੀ ਉਹਨਾਂ ਨੂੰ ਭਾਵ ਭਗਤੀ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਦੀ ਪ੍ਰੇਰਨਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੋਂ ਦੇ ਲੋਕਾਂ ਨੂੰ ਦਿੱਤੇ। ਉੱਥੋਂ ਅੱਗੇ ਸਾਰ ਸਿੰਘ ਜੀ ਵੈਸ਼ਨੋ ਦੇਵੀ ਦਾ ਮੰਦਰ ਹੈ, ਜਦੋਂ ਸੂਰਜ ਦਾ ਚੜ੍ਹਾਅ ਹੋਣ ਤੋਂ ਕੋਈ ਸਮਾਂ ਪਹਿਲੋਂ ਲਾਲੀ ਜਦੋਂ ਹੁੰਦੀ ਹੈ ਵੇਖੀਏ ਜੰਮੂ ਤੋਂ, ਤਾਂ ਉਸ ਸਮੇਂ 20 ਕੁ ਮੀਲ ਦੀ ਦੂਰੀ 'ਤੇ ਉੱਥੋਂ ਵੈਸ਼ਨੋ ਦੇਵੀ ਦਾ ਮੰਦਰ ਹੈ, ਔਰ ਉਹ 3 ਸਾਰ ਸਿੰਘ ਜੀ ਉੱਚੇ ਉੱਚੇ ਅਸਥਾਨ ਨਜ਼ਰ ਆਉਂਦੇ ਨੇ, ਪਹਾੜਾਂ ਦੇ ਕਿੰਗਰੇ ਦਿਸਦੇ ਨੇ, ਜਿਹੜਾ ਵਿਚਾਲੜਾ ਕਿੰਗਰਾ ਹੈ ਉੱਥੇ ਵੈਸ਼ਨੋ ਦੇਵੀ ਦਾ ਮੰਦਰ ਹੈ, 5 ਮੀਲ ਦੀ ਚੜ੍ਹਾਈ ਹੈ, ਫਿਰ ਅੱਗੇ ਜਾ ਕੇ 2 ਕੁ ਮੀਲ ਦੀ ਉਤਰਾਈ ਆਉਂਦੀ ਹੈ, ਅੰਦਰ ਜਾ ਕੇ ਗੁਫਾ 'ਚ ਵੈਸ਼ਨੋ ਦੇਵੀ ਦਾ ਮੰਦਰ ਬਣਿਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਅਸਥਾਨ 'ਤੇ ਜਾ ਪਹੁੰਚੇ, ਔਰ ਉੱਥੇ ਇਕੱਠੇ ਹੋਏ ਲੋਕ ਜਿਹੜੇ ਸੀ ਉਹਨਾਂ ਨੂੰ ਭਾਵ ਭਗਤੀ ਕਰਨ ਦਾ ਉਪਦੇਸ਼ ਦੇਣਾ, ਔਰ ਪਹਾੜਾਂ ਦਾ ਪਾਣੀ ਜਿਹੜਾ ਉੱਤੋਂ ਆ ਕੇ ਥੱਲਿਓ ਜਿੱਥੇ ਗੁਫਾ ਬਣੀ ਹੋਈ ਹੈ ਵੈਸ਼ਨੋ ਦੇਵੀ ਦਾ ਮੰਦਰ ਹੈ ਉਹਦੇ ਵਿੱਚ ਦੀ ਹੋ ਕਰਕੇ ਪਾਣੀ ਬਾਹਰ ਨਿਕਲਦਾ ਹੈ, ਤੇ ਯਾਤਰੂਆਂ 'ਚ ਪ੍ਰਥਾ ਬਣੀ ਹੋਈ ਹੈ ਕਿ ਇਹ ਵੈਸ਼ਨੋ ਦੇਵੀ ਦੇ ਚਰਨਾਂ ਅੰਮ੍ਰਿਤ ਹੈ, ਚਰਨਾਂ ਤੋਂ ਪਾਣੀ ਆਉਂਦਾ, ਇਸ ਕਰਕੇ ਲੋਕ ਉੱਥੇ ਇਸ਼ਨਾਨ ਕਰਦੇ ਨੇ, ਫਿਰ ਗਿੱਲੇ ਕੱਪੜਿਆਂ ਦੇ ਨਾਲ ਹੀ ਬੜਾ ਸਿਰ ਜਿਹਾ ਨੀਵਾਂ ਕਰਕੇ ਉੱਥੋਂ ਦੀ ਲੰਘਣਾ ਪੈਂਦਾ ਹੈ, ਨਾਲ ਹੀ ਖੱਬੇ ਬੰਨੇ ਇੱਕ ਲੰਮੀ ਸਿਰਾ ਹੈ ਜਿਹਨੂੰ ਕਹਿੰਦੇ ਨੇ ਕਿ ਇਹ ਭੈਰੋਂ ਦਾ ਮੰਦਰ ਹੈ, ਔਰ ਲਾਲ ਸਰੀਰ ਹੈ, ਕਹਿੰਦੇ ਸਿਰ ਵੱਢ ਦਿੱਤਾ ਸੀ ਜਦੋਂ ਅਪੜਿਆ ਸੀ ਇੱਥੇ ਵੈਸ਼ਨੋ ਦੇਵੀ ਦੇ ਕੋਲ, ਸਿਰ ਤਾਂ ਅੱਗੇ ਪਹਾੜਾਂ 'ਚ ਨੀਵੇਂ ਥਾਂ 'ਤੇ ਡਿੱਗ ਪਿਆ, ਧੜ ਕਹਿੰਦੇ ਨੇ ਇੱਥੇ ਪੱਥਰ ਹੋ ਗਿਆ, ਉਸ ਪੱਥਰ ਨੂੰ ਹੱਥ ਪਾ ਕੇ ਨੀਵੇਂ ਜੇ ਹੋ ਕੇ ਲੋਕ ਲੰਘ ਕੇ ਗੁਫਾ ਦੇ ਵਿੱਚ ਦੀ ਇਉਂ ਜਾ ਕੇ ਉੱਥੇ ਪੂਜਣ ਲੋਕ ਕਰਦੇ ਨੇ। ਸੋ ਸਤਿਗੁਰਾਂ ਨੇ ਕਿਹਾ ਕਿ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰਨੀ ਚਾਹੀਦੀ ਹੈ, ਨਿਰੰਕਾਰ ਦੀ, ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਨਾ ਚਾਹੀਦਾ ਹੈ। ਇਉਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਭਾਵ ਭਗਤੀ ਕਰਨ ਦੀ ਪ੍ਰੇਰਨਾ ਦੇ ਕਰਕੇ ਉੱਥੋਂ ਦੇ ਲੋਕਾਂ ਨੂੰ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਕਰਕੇ ਫਿਰ ਅੱਗੇ ਸਾਰ ਸਿੰਘ ਜੀ ਅਮਰਨਾਥ ਪੁਰੀ ਦਾ ਮੰਦਰ ਹੈ, ਅਮਰਨਾਥ ਪੁਰੀ ਦੇ ਮੰਦਰ 'ਚ ਗਰੀਬ ਨਿਵਾਜ ਉੱਥੇ ਜਾ ਪਹੁੰਚੇ। 50 ਕੁ ਗਜ਼ ਚੌੜਾ, 50 ਕੁ ਗਜ਼ ਲੰਬਾਈ, 30 ਕੁ ਗਜ਼ ਚੌੜਾਈ ਦੇ ਵਿੱਚ ਉਹ ਸ਼ਿਵ ਭਗਵਾਨ ਦਾ ਮੰਦਰ ਬਣਿਆ ਹੋਇਆ ਪਹਾੜਾਂ ਦੇ ਵਿੱਚ, ਕਿਉਂਕਿ ਪਹਾੜੀ ਹਿਮਾਲਿਆ ਇਹ ਸਾਰਾ ਇੱਥੋਂ ਸ਼ੁਰੂ ਹੁੰਦਾ ਹੈ, ਔਰ ਉਸ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਉਸ ਸ਼ਹਿਰ ਵਿੱਚ ਉਸ ਮੰਦਰ ਵਿੱਚ ਵੀ ਕਿਰਪਾ ਕਰਕੇ ਪਹਿਲਗਾਮ ਤੋਂ ਅੱਗੇ ਹੋ ਕਰਕੇ ਉਹ ਸ਼ਹਿਰ ਆਉਂਦਾ, ਸ੍ਰੀਨਗਰ ਦਾ ਸ਼ਹਿਰ ਪਹਿਲਗਾਮ ਹੈ, ਉਸ ਰਸਤੇ ਹੋ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨੰਤਨਾਗ ਤਾਣੀ ਹੁੰਦੇ ਹੋਏ ਉਸ ਮੰਦਰ ਵਿੱਚ ਜਾ ਪਹੁੰਚੇ। ਉਥੋਂ ਦੇ ਲੋਕਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਨਾਲ ਪ੍ਰਭੂ ਭਗਤੀ ਕਰਨ ਦੀ ਪ੍ਰੇਰਨਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਦੇਣੀ। ਔਰ ਇਹ ਉਹੀ ਅਸਥਾਨ ਹੈ ਜਿੱਥੇ ਜਦੋਂ ਕਸ਼ਮੀਰ ਦੇ ਪੰਡਿਤ ਇਕੱਠੇ ਹੋਏ, ਜਦੋਂ ਇਹਨਾਂ ਤਿਲਕ ਜਨਯੂ ਧੋਤੀ ਬੋਧੀ ਲੰਗੋਟੀ ਖਤਰੇ ਚ ਪਾਈ, ਤਾਂ ਉਸ ਸਮੇਂ ਵੀ ਇਹਨਾਂ ਲੋਕਾਂ ਨੇ ਇਕੱਠੇ ਹੋ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਬਾਰ ਚ ਆਉਣ ਤੋਂ ਪਹਿਲਾਂ ਬੜੀਆਂ ਆਪਣੀਆਂ ਪੂਜਾ ਪ੍ਰਤਿਸ਼ਠਾ ਕੀਤੀਆਂ, ਅਮਰਨਾਥ ਮੰਦਿਰ ਵਿੱਚ ਜਾ ਕੇ ਟਲ ਖੜਕਾਏ ਸਨ। ਆਖਿਰਕਾਰ ਸੁਗੈਬੀ ਆਵਾਜ਼ ਆਈ ਸੀ, ਤੁਹਾਡੀ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਸਹਾਇਤਾ ਕਰ ਸਕਦੇ ਨੇ, ਹੋਰ ਕੋਈ ਨਹੀਂ। ਇਹ ਆਵਾਜ਼ ਵੀ ਹਿੰਦੂਆਂ ਨੂੰ ਅਮਰਨਾਥ ਦੇ ਮੰਦਿਰ ਵਿੱਚੋਂ ਪ੍ਰਾਪਤ ਹੋਈ। ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਚ ਅਨੰਦਪੁਰ ਸਾਹਿਬ ਪਹੁੰਚੇ ਸਨ। ਇਸ ਅਮਰਨਾਥ ਮੰਦਿਰ ਪੁਰੀ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਾ ਕੇ ਉਥੋਂ ਦੇ ਲੋਕਾਂ ਨੂੰ ਭਾਵ ਭਗਤੀ ਕਰਨ ਦਾ ਉਪਦੇਸ਼ ਦੇਣਾ। ਉਸ ਤੋਂ ਅੱਗੇ ਪਹਾੜੀ ਜਿਹੜਾ ਇਲਾਕਾ ਹੈ, ਉਸ ਪਹਾੜੀ ਇਲਾਕਾ ਜਿੱਥੋਂ ਸਾਧ ਸੰਗਤ ਜੀ ਸੁਮੇਰ ਪਰਬਤ ਹੈ, ਸੁਮੇਰ ਨਾਮ ਹੈ ਉੱਚੇ ਥਾਂ ਦਾ, ਜਿਹੜਾ ਸਾਰੇ ਪਰਬਤਾਂ ਚੋਂ ਉੱਚਾ ਪਰਬਤ ਹੈ ਉਹਨੂੰ ਸੁਮੇਰ ਪਰਬਤ ਕਹਿੰਦੇ ਹਨ। ਜਿਹੜਾ ਇਹ ਅਮਰਨਾਥ ਮੰਦਿਰ ਹੈ, ਇਹ 14,000 ਦੀ ਫੁੱਟ ਦੀ ਉਚਾਈ ਤੇ ਕਰੀਬਨ ਪੰਜਾਬ ਨਾਲ ਉੱਚਾ ਹੈ। ਉਸ ਅਸਥਾਨ ਤੋਂ ਅੱਗੇ ਸੁਮੇਰ ਪਰਬਤ ਦੀ ਟੀਸੀ ਸ਼ੁਰੂ ਹੋ ਜਾਂਦੀ ਹੈ, ਨਾਲ ਹੀ ਪਰੇ ਕੈਲਾਸ਼ ਪਰਬਤ ਤੇ ਪੱਛਮ ਦੇ ਲਾਗੇ ਤਿੱਬਤ ਸ਼ੁਰੂ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਸਾਰੇ ਥਾਵਾਂ ਤੋਂ ਹੁੰਦੇ ਹੋਏ ਗਰੀਬ ਨਵਾਜ ਨੇ ਸੁਮੇਰ ਪਰਬਤ ਦੀ ਟੀਸੀ ਤੇ ਜਾ ਪਹੁੰਚੇ, ਜਿੱਥੇ ਜੋਗੀ ਸਿੱਧ ਲੋਕ ਰਹਿੰਦੇ ਸਨ ਕਰਾਮਾਤ ਤੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੇ ਸਿੱਧਾਂ ਦੇ ਕੋਲ ਜਾ ਪਹੁੰਚੇ। ਜਦ ਉਹ ਸਿੱਧਾਂ ਨੇ ਗਰੀਬ ਨਵਾਜ ਨੂੰ ਵੇਖਿਆ, ਬੜੇ ਹੈਰਾਨ ਹੋਏ, ਕਿਉਂਕਿ ਉਸ ਥਾਂ ਤੇ ਪਹਾੜਾਂ ਚ ਬਰਫਾਨੀ ਇਲਾਕੇ ਵਿੱਚ ਹੈ ਰਹਿਣਾ ਬੜਾ ਭਾਰੀ ਔਖਾ ਹੈ ਤੇ ਇਕੱਲੇ ਤੋਂ ਇਕੱਲੇ ਵਿਅਕਤੀ ਵਾਸਤੇ ਆਉਣਾ ਵੀ ਬੜਾ ਔਖਾ ਸੀ, ਕਿਉਂਕਿ ਜੰਗਲੀ ਸ਼ੇਰ ਬਘੇੜਿਆਂ ਦਾ ਖਤਰਾ ਬਣਿਆ ਰਹਿੰਦਾ ਸੀ। ਔਰ ਲੰਮੀਆਂ ਉਮਰਾਂ ਵਾਲੇ ਜੋਗੀ ਲੋਕ ਹੀ ਉੱਥੇ ਤਪ ਸਾਧਨ ਵਾਸਤੇ ਗੁਫਾਵਾਂ, ਭਾਵੇਂ ਉਹ ਬਰਫ਼ ਵਾਲਾ ਇਲਾਕਾ ਹੈ ਪਰ ਉੱਥੇ ਸਾਧ ਸੰਗਤ ਜੀ ਕੁਝ ਐਸੇ ਇਲਾਕੇ ਨੇ ਜਿਨ੍ਹਾਂ ਵਿੱਚੋਂ ਪਹਾੜਾਂ ਚੋਂ ਪਾਣੀ ਵਗਦਾ ਰਹਿੰਦਾ ਹੈ, ਪਰ ਕੁਝ ਐਸੀਆਂ ਗੁਫਾਵਾਂ ਹੁੰਦੀਆਂ ਨੇ ਜਿੱਥੀਆਂ ਬੜਾ ਨਿੱਘ ਹੁੰਦਾ ਹੈ, ਉਹਨਾਂ ਗੁਫਾਵਾਂ ਖੁਸ਼ਕ ਗੁਫਾ ਜਿਹੜੀਆਂ ਨੇ ਉਹਨਾਂ 'ਚ ਜੋਗੀ ਲੋਕ ਤਪ ਸਾਧਨ ਵਾਸਤੇ ਰਹਿੰਦੇ ਸੀ। ਸੁਮੇਰ ਪਰਬਤ ਹੈ, ਉੱਥੇ ਸਿੱਧ ਮੰਡਲੀ ਜੋਗੀਆਂ ਦੀ ਬੈਠੀ ਹੋਏ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਸਿੱਧ ਮੰਡਲੀ ਦੇ ਕੋਲ ਜਦੋਂ ਪਹੁੰਚੇ, ਸਿੱਧ ਵੇਖ ਕੇ ਬੜੇ ਹੈਰਾਨ ਹੋਏ। ਧੰਨ ਭਾਈ ਗੁਰਦਾਸ ਸਾਹਿਬ ਜੀ ਨੇ ਜਿਵੇਂ ਬਚਨ ਆਉਂਦੇ ਨੇ, ਬਾਬੇ ਡਿੱਠੀ ਪਿਰਥਮੀ ਨਵੇਂ ਖੰਡ ਜਿੱਥੇ ਤੱਕ ਆਏ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਏ, 84 ਹੀ ਸਿੱਧ ਗੋਲ ਖਾਦ ਮਨ ਅੰਦਰ ਗਣਤੀ ਵਰਤਾਏ, ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਂ ਇੱਥੇ ਲਿਆਈ। ਸਤਿਗੁਰਾਂ ਨੂੰ ਬਾਲਕ ਹੀ ਕਹਿੰਦੇ ਰਹੇ, ਕਿਉਂਕਿ ਉਮਰ ਦਾ ਬੜਾ ਮਾਣ ਸੀ ਜੋਗੀਆਂ ਨੂੰ ਤੇ ਸਤਿਗੁਰੂ ਦੀ ਅਵਸਥਾ ਉਮਰ ਛੋਟੀ ਸੀ, ਸਤਿਗੁਰਾਂ ਨੂੰ ਬਾਲਕ ਹੀ ਕਹਿੰਦੇ ਰਹੇ। ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਂ ਇੱਥੇ ਲਿਆਈ, ਤੇ ਧੰਨ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ, ਹਉ ਜਪਿਆ ਪਰਮੇਸ਼ਰ ਭਾਉ ਭਗਤ ਸੰਗ ਤਾਰੀ ਲਾਏ। ਅਸੀਂ ਪ੍ਰੇਮਾ ਭਗਤੀ ਦੀ ਸਮਾਧੀ ਲਾ ਕੇ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰਕੇ ਤੁਹਾਡੇ ਕੋਲ ਆਏ ਹਾਂ। ਆਖਣ ਸਿੱਧ ਸੁਣ ਬਾਲਿਆ ਆਪਣਾ ਨਾਮ ਤੁਮ ਦੇਹੋ ਬਤਾਈ, ਬਾਬਾ ਆਖੈ ਨਾਸ ਜੀ ਨਾਨਕ ਨਾਮ ਜਪੇ ਗਤ ਪਾਈ, ਨੀਚ ਕਹਾਏ ਊਚ ਕਹਰੇ ਆਏ। ਬੜੀ ਲੰਮੀ ਚੌੜੀ ਚਰਚਾ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਸੁਮੇਰ ਪਰਬਤ ਤੇ ਸਿੱਧਾਂ ਦੀ ਹੋਈ। ਉਹ ਸਾਰੀਆਂ ਚਰਚਾ ਦੇ ਵਿੱਚੋਂ ਸਿੱਧ ਮੰਡਲੀ ਜਿਹੜੀ ਸੀ ਆਖਿਰਕਾਰ ਹਾਰ ਗਈ। ਹਾਰੇ ਹੋਏ ਸਿੱਧਾਂ ਨੂੰ ਜੋ ਕੁਝ ਕਿਹਾ ਉਹਨਾਂ ਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਸਿੱਧਾਂ ਲੋਕਾਂ ਨੂੰ ਵੀ ਬੋਲਣਾ ਕਹਿਣਾ ਪਿਆ। ਸੋ ਸੁਮੇਰ ਪਰਬਤ ਤੇ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਰਤਾਰਥ ਕੀਤਾ, ਜੋਗੀਆਂ ਨੂੰ ਇਉਂ ਕਰਕੇ ਤਾਰਿਆ। ਔਰ ਐਸੇ ਜਿਹੜੇ ਵਿਗੜੇ ਹੋਏ ਸਮਾਜ ਨੂੰ ਛੱਡ ਕੇ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ ਤਾਂ ਸਤਿਗੁਰਾਂ ਨੂੰ ਪੁੱਛਣ ਲੱਗੇ, ਮਹਾਰਾਜ ਮਾਤ ਲੋਕ ਦਾ ਕੀ ਹਾਲ ਹੈ? ਤੁਸੀਂ ਅੰਦਾਜ਼ਾ ਲਾਓ ਵੀ ਸੰਸਾਰ ਨੂੰ ਕਿੰਨਾ ਛੱਡਿਆ ਹੋਇਆ ਸੀ। ਮਾਤ ਲੋਕ ਬਾਰੇ ਗੁਰੂ ਨਾਨਕ ਸਾਹਿਬ ਤੋਂ ਪੁੱਛਦੇ ਨੇ, ਮਹਾਰਾਜ ਤੁਸੀਂ ਦੱਸੋ ਵੀ ਮਾਤ ਲੋਕ ਦੇ ਜੀਵਾਂ ਦਾ ਕੀ ਹਾਲ ਹੈ? ਭਾਈ ਗੁਰਦਾਸ ਸਾਹਿਬ ਜੀ ਵਰਣਨ ਕਰਦੇ ਨੇ, ਸਿੱਧੇ ਉਹ ਵਚਨ ਆਉਂਦੇ ਨੇ, ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰ ਹੈ, ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕੇ ਅਵਤਾਰ, ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰ, ਪਾਪ ਗਿਰਾ ਸੇ ਪਿਰਥਵੇ ਧੌਲ ਖੜਾ ਧਰ ਹੇਠ ਪੁਕਾਰ, ਸਿੱਧ ਛਪ ਬੈਠੇ ਪਰਬਤੀ। ਤੁਸੀਂ ਪਰਬਤਾਂ ਚਾਰ ਵੜਿਓ ਪਹਾੜਾਂ ਵਿੱਚ, ਸਿੱਧ ਛਪ ਬੈਠੇ ਪਰਬਤੀ ਕੌਣ ਜਗਤਰ ਕਉ ਪਾਰਿਓ ਤਾਰਾ, ਜੋਗੀ ਗਿਆਨ ਵੇ ਹੂਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਸਤਿਗੁਰਾਂ ਨੂੰ ਜੋਗੀ ਕਹਿਣਗੇ ਮਹਾਰਾਜ ਬਾਕੀ ਤਾਂ ਤੁਹਾਡੀ ਸਾਰੀ ਸਮਝ ਪੈ ਗਈ ਪਰ ਇੱਕ ਗੱਲ ਤੋਂ ਮਨ ਦੁਖੀ ਹੋ ਗਿਆ। ਸਤਿਗੁਰੂ ਕਹਿਣਗੇ ਕੀ? ਕਹਿਣਗੇ ਮਹਾਰਾਜ ਪਤਾ ਲੱਗਾ ਤੁਸੀਂ ਸ਼ਾਦੀ ਸ਼ੁਦਾ ਹੋ, ਇਹ ਨਹੀਂ ਕੰਮ ਤੁਸੀਂ ਚੰਗਾ ਕੀਤਾ। ਪੁਰਾਣੇ ਸਮੇਂ ਦੇ ਲੋਕ ਗ੍ਰਿਹਸਥ ਧਰਮ ਨੂੰ ਨਿੰਦਦੇ ਸੀ ਜੋਗੀ ਲੋਕ, ਔਰ ਪੁਰਾਣੇ ਕਵੀ ਤੇ ਵਿਦਵਾਨ ਸੱਜਣਾ ਦਾ ਵੀ ਐਸਾ ਇਤਿਹਾਸ ਹੈ, ਔਰ ਉਹਨਾਂ ਲੋਕਾਂ ਨੇ ਇਸਤਰੀ ਜਾਤੀ ਨੂੰ ਬੜਾ ਭੰਡਿਆ। ਧੰਨ ਗੁਰੂ ਨਾਨਕ ਸਾਹਿਬ ਨੂੰ ਕਹਿਣਗੇ ਮਹਾਰਾਜ ਇਸਤਰੀ ਕੈਸੀ ਹੈ, ਪੱਗ ਡੰਡੀ ਹੈ, ਜੇ ਤੇ ਤੁਰਨਾ ਬੜਾ ਭਾਰੀ ਕਠਿਨ ਹੈ। ਇਸਤਰੀ ਕੈਸੀ ਜਿਲਣੇ ਜਿਹ ਫਸਿਆ ਵਿਅਕਤੀ ਨਿਕਲ ਨਹੀਂ ਸਕਦਾ। ਇਸਤਰੀ ਕੈਸੀ ਪੈਰਾਂ ਨੂੰ ਪੈਣ ਵਾਲੀ ਬੇੜੀ ਹੈ, ਜੇ ਪੈ ਜਾਵੇ ਤਾਂ ਛੁੱਟਣਾ ਔਖਾ ਹੋ ਜਾਂਦਾ। ਇਸਤਰੀ ਘੁੰਮਣ ਘੇਰੀ ਦੀ ਨਹੀਂ ਆਈ ਹੈ, ਫਸਿਆ ਵਿਅਕਤੀ ਨਿਕਲ ਨਹੀਂ ਸਕਦਾ। ਔਰ ਇਸਤਰੀ ਕਹਿਣ ਲੱਗੇ ਪਰਮੇਸ਼ਰ ਦੀ ਇੱਕ ਮਨੁੱਖ ਨੂੰ ਬਣਾਉਂਦਿਆਂ ਬਣਾਉਂਦਿਆਂ ਜਿਹੜੀ ਪਰਮੇਸ਼ਰ ਤੋਂ ਗਲਤੀ ਹੋਈ ਨਾ, ਮਜੇ ਜਾਮੇ ਵਿੱਚ ਮੁਕਤ ਨਹੀਂ ਹੋ ਸਕਦਾ। ਇਸਤਰੀ ਨੂੰ ਮਨੁੱਖ ਜਨਮ ਲੈਣਾ ਪਵੇਗਾ ਮਰਦ ਪੁਣੇ ਦਾ, ਤੇ ਫਿਰ ਉਹ ਮੁਕਤ ਹੋਵੇਗੀ। ਇਸਤਰੀ ਕਰੇ ਮੁਕਤ ਨਹੀਂ ਹੋ ਸਕਦੇ, ਪੇੜ ਇਸ਼ਨਾਨਣ ਨਹੀਂ ਹੋ ਸਕਦੀ, ਤੇ ਇਸਤਰੀ ਕਰੇ ਗਿਆਨਣ ਨਹੀਂ ਹੋ ਸਕਦੇ। ਔਰ ਕਹਿਣਗੇ ਇਸਤਰੀ ਜਾਤੀ ਨੂੰ ਕਦੇ ਅਗਲ ਨਹੀਂ ਆ ਸਕਦੀ, ਪੈਰਾਂ ਚ ਗੁੱਚੀ, ਕਈਆਂ ਨੇ ਗਿੱਚੀ ਮਗਰ, ਕਈਆਂ ਨੇ ਆਖਿਆ ਇਹਨਾਂ ਨੂੰ ਪੈਰਾਂ ਦੇ ਅਗਿੱਟਿਆਂ ਲਾ ਕੇ ਅਕਲ ਹੁੰਦੀ ਹੈ। ਪੀਲੋ ਵਰਗੇ ਲੋਕ, ਬੜੇ ਬੜੇ ਵਿਦਵਾਨ ਆਪਣੇ ਉਹ ਭਗਤ ਸਦਾਉਣ ਵਾਲੇ, ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪਾਠਰ ਅੰਨਾ ਦੀ ਦੋਸਤੀ ਖੁਰੀ ਇਹਨਾਂ ਦੇ ਮੱਤ, ਵੀ ਅਕਲ ਜਿਹੜੀ ਹੈ ਖੁਰਾਂ ਚ ਪੈਰਾਂ ਲਾ ਕੇ ਮੱਤ ਹੈ। ਇੱਥੋਂ ਤੱਕ ਉਹਨਾਂ ਲੋਕਾਂ ਨੇ ਸ਼ਬਦਾਵਲੀ ਵਰਤੇ। ਤੁਲਸੀਦਾਸ ਲਿਖਣ ਵਾਲੇ ਮਹਾਨ ਲਿਖਾਰੀ, ਉਹਨਾਂ ਨੇ ਕਿਹਾ ਕਿ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਪਾਂਚੋ ਤਾੜਨ ਕੇ ਅਧਿਕਾਰੀ, ਇਹਨਾਂ ਪੰਜਾਂ ਨੂੰ ਤਾੜ ਕੇ ਕੰਟਰੋਲ ਚ ਰੱਖਣਾ ਚਾਹੀਦਾ, ਇਹਨਾਂ ਨੂੰ ਅਕਲ ਦੀ ਘਾਟ ਹੁੰਦੀ ਹੈ। ਇੱਥੋਂ ਤੱਕ ਸ਼ਬਦਾਵਲੀ ਉਹਨਾਂ ਵਿਦਵਾਨਾਂ ਲੋਕਾਂ ਨੇ ਵਰਤੇ। ਗੁਰੂ ਨਾਨਕ ਸਾਹਿਬ ਨਾਲ ਜਦੋਂ ਗੋਸ਼ਟ ਹੋਈ, ਸਤਿਗੁਰੂ ਨੂੰ ਕਹਿਣ ਲੱਗੇ ਮਹਾਰਾਜ ਇਹ ਬੜਾ ਮਾੜਾ ਹੁਕਮ ਕੀਤਾ, ਬਾਕੀ ਸਾਰਾ ਠੀਕ ਹੈ। ਸਤਿਗੁਰੂ ਕਹਿਣ ਲੱਗੇ ਬਸ ਕਰੋ, ਬੰਦ ਕਰੋ ਇਹ ਰੌਲਾ, ਸਾਡੀ ਵੀ ਜਰਾ ਸੁਣ ਲਓ। ਕਹਿਣਗੇ ਮਹਾਰਾਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਇਸ ਗ੍ਰਿਹਸਥ ਧਰਮ ਬਾਰੇ? ਸਤਿਗੁਰੂ ਕਹਿਣਗੇ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਜੰਮੇ ਕਿਹਨਾਂ ਨੂੰ ਹੋ? ਕਹਿਣਗੇ ਜੰਮੇ ਤਾਂ ਮਾਵਾਂ ਨੂੰ ਹੀ ਹੈ। ਸਤਿਗੁਰੂ ਕਹਿਣਗੇ ਫਿਰ ਸ਼ਰਮ ਕਰਨੀ ਚਾਹੀਦੀ ਹੈ, ਜਿਹਨਾਂ ਮਾਵਾਂ ਨੇ ਤੁਹਾਨੂੰ ਜਨਮ ਦਿੱਤਾ ਸੀ, ਨੇ ਦੁੱਧ ਚੁੰਘਾ ਕੇ ਜਵਾਨ ਕੀਤਾ, ਆਪ ਗਿੱਲੇ ਥਾਂ ਤੇ ਤੁਹਾਨੂੰ ਸੁੱਕੇ ਥਾਂ ਤੇ ਪਾਲ ਕੇ ਪੋਸ ਕੇ ਜਵਾਨ ਬਣਾਇਆ, ਜਦੋਂ ਵੱਡੇ ਹੋ ਗਏ ਉਹਨਾਂ ਮਾਵਾਂ ਨੂੰ ਗਾਲ ਕੱਢਦੇ ਪਹਾੜਾਂ ਚ ਆਣ ਵੜੇ ਹੋ, ਕੋਈ ਸ਼ਰਮ ਕਰਨੀ ਚਾਹੀਦੀ ਹੈ। ਸਾਡਾ ਤਾਂ ਸਭ ਸੰਸਾਰ ਨੂੰ ਉਪਦੇਸ਼ ਹੈ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਔਰ ਸਾਂਝੀ ਵਾਰਤਾ ਦਾ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਦਿੱਤਾ, ਸੋ ਸੁਮੇਰ ਪਰਬਤ ਤੇ ਸਿੱਧਾਂ ਨੂੰ ਨਿਹਾਲ ਕਰਕੇ ਜੋਗੀ ਲੋਕਾਂ ਨੂੰ ਤਾਰਦਿਆਂ ਹੋਇਆ ਵਾਪਸ ਕਸ਼ਮੀਰ ਦੀ ਧਰਤੀ ਥਾਣੀ ਹੁੰਦੇ ਹੋਏ, ਔਰ ਇੱਥੇ ਰਹਿ ਕੇ ਗੁਰਮਤ ਦਾ ਪ੍ਰਚਾਰ ਕਰਕੇ ਬ੍ਰਹਮਦਾਸ ਵਰਗੇ, ਚਤਰਦਾਸ ਵਰਗੇ ਪੰਡਿਤ ਗੁਰੂ ਕੇ ਸਿੱਖ ਬਣੇ ਤੇ ਗੁਰਮਤ ਦੇ ਪ੍ਰਚਾਰ ਦੇ ਪ੍ਰਚਾਰਕ ਬਣਾਏ। ਗੁਰੂ ਹਰਗੋਬਿੰਦ ਸਾਹਿਬ ਜਦੋਂ ਮੀਰ ਪੀਰ ਦੇ ਮਾਲਕ ਕਸ਼ਮੀਰ ਵਿੱਚ ਗਏ ਨੇ, ਉਦੋਂ ਤੱਕ ਉੱਥੇ ਬ੍ਰਹਮਦਾਸ ਚਤਰਦਾਸ ਵਰਗੇ ਪੰਡਤਾਂ ਦੇ ਕਾਰਨ ਕਰਕੇ ਕਾਫੀ ਸਿੱਖੀ ਵਧੀ ਫੁੱਲੀ ਹੋਏ ਸੀ। ਭਾਈ ਗੁਰਦਾਸ ਵਰਗੇ ਵੀ ਕਸ਼ਮੀਰ ਦੀ ਧਰਤੀ ਤੇ ਗੁਰਮਤ ਦੇ ਪ੍ਰਚਾਰ ਵਾਸਤੇ ਜਾਂਦੇ ਰਹੇ। ਸੋ ਕਸ਼ਮੀਰ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਵਾਪਸ ਕਰਤਾਰਪੁਰ ਦੀ ਧਰਤੀ ਤੇ ਪਹੁੰਚੇ। ਸਭ ਸੰਸਾਰ ਨੂੰ ਤਾਰਨ ਵਾਲੇ ਗਰੀਬ ਨਿਵਾਜ ਨੇ ਇਹੋ ਸਾਰ ਸੰਗਤ ਜੀ, ਦੂਸਰੀ ਉਦਾਸੀ ਵੇਲੇ ਵੀ ਸੰਸਾਰ ਦੀ ਯਾਤਰਾ ਕਰਦਿਆਂ ਹੋਇਆਂ, ਔਰ ਸਿੱਧ ਲੋਕ ਤੇ ਜੋਗੀ ਲੋਕਾਂ ਨੂੰ ਤਾਰਦਿਆਂ ਹੋਇਆਂ, ਔਰ ਧਰਮ ਅਸਥਾਨਾਂ ਚ ਆ ਰਹੀਆਂ ਗਿਰਾਵਟਾਂ ਨੂੰ ਦੂਰ ਕਰਨ ਵਾਲੇ ਚੋਜੀ ਪ੍ਰੀਤਮ ਨੇ ਇਹ ਮਹਾਨ ਰਹਿਮਤਾਂ ਕੀਤੀਆਂ, ਜਿਹਨਾਂ ਸਤਿਗੁਰਾਂ ਦਾ ਆਪਾਂ ਗੁਰਪੁਰਬ ਮਨਾ ਰਹੇ ਹੈ। ਗੁਰੂ ਰਹਿਮਤ ਕਰੇ, ਗੁਰੂ ਕੀ ਬਖਸ਼ਿਸ਼ ਸਾਡੇ ਉੱਤੇ ਵੀ ਹੋ ਜਾਵੇ, ਜੇ ਕੋਈ ਸਾਡੇ ਵਿੱਚ ਕਮਜ਼ੋਰੀ ਆਈ ਹੋਈ ਹੈ ਤੇ ਸਤਿਗੁਰੂ ਉਹ ਵੀ ਕਿਰਪਾ ਕਰਕੇ ਕੱਢ ਦੇਣ, ਗੁਰੂ ਕੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲੜੀਵਾਰ ਕਥਾ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ। ਆਪਣੇ ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹੋਏ ਗੁਰੂ ਸਵਾਰਿਓ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਧੰਨਾ ਸ੍ਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ।
ਧੰਨਾ ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ। ਘਰ ਬਾਰਵਾਂ, ਬਾਰਵੇਂ ਘਰ ਸੁਰਤਾਲ ਵਿੱਚ ਗਾਉਣ ਦੀ ਆਗਿਆ ਕਰਦੇ ਹਨ। ਸਤਿਗੁਰੂ ਦੀ ਬਾਣੀ ਐਸੀ ਹੈ ਜਿਹੜੀ ਕਿਸੇ ਦੇ ਵਿਰੋਧ ਨਹੀਂ, ਵੇਦਾਂ ਸ਼ਾਸਤਰਾਂ ਦੇ ਨਾਂ ਤਾਂ ਅਧੀਨ ਹੈ, ਨਾ ਕਿਸੇ ਦੀ ਵਿਰੋਧ ਹੀ ਕਰਦੀ ਹੈ। ਵੇਦਾਂ ਦੇ ਵਿੱਚ 64 ਧਾਮ ਆਏ ਨੇ, 64 ਧਾਮ ਹੈ, ਧਾਮ ਨਾਂ ਵੀ ਕਰਦਾ ਹੈ, ਕਰਨਾ ਵੀ ਕਰਦਾ ਹੈ। ਉਹਨਾਂ 64 ਧਾਮਾਂ ਵਿੱਚੋਂ 17 ਧਾਮ ਜਿਹੜੇ ਨੇ ਵੇਦਾਂ 'ਚ ਸ਼੍ਰੋਮਣੀ ਮੰਨੇ ਹੋਏ ਨੇ, ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਤੁਰਕੀ ਬਾਣੀ ਜਿਹੜੀ ਰਚੀ ਹੈ ਵੇਦਾਂ ਦਾ ਸਤਿਕਾਰ ਕਰਦਿਆਂ ਹੋਇਆਂ 17 ਘਰਾਂ ਨੂੰ, ਸ਼੍ਰੋਮਣੀਆਂ ਨੂੰ ਉੱਥੇ ਧਾਮ ਸ਼ਬਦ ਹੈ, ਇੱਥੇ ਘਰ ਸ਼ਬਦ ਵਰਤਿਆ। 17 ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫਰਮਾਈ ਹੈ। ਜਿੱਥੇ ਸੁਧੰਗ ਆਉਂਦਾ ਹੈ ਅਸਾਵਰੀ ਆਸਾ ਰਾਗ ਵਿੱਚ, ਉਹ 16ਵੇਂ ਘਰ ਤੇ ਅੱਗੇ 17ਵੇਂ ਘਰ ਦਾ ਸ਼ਬਦ ਫਰਮਾ ਕਰਕੇ ਉਦੋਂ ਅੱਗੇ 18ਵਾਂ ਜਾਂ 19ਵਾਂ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਹੀਂ ਆਉਂਦਾ। ਇੱਥੇ 12ਵੇਂ ਘਰ ਸੁਰਤਾਲ ਦੇ ਜਗਾਉਣ ਦੀ ਆਗਿਆ ਸਤਿਗੁਰੂ ਫਰਮਾਉਂਦੇ ਨੇ। ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਹੈ, ਓਅੰਕਾਰ ਉਚਾਰਨੇ ਮਤ ਰੱਖਿਆ ਕਰਨ ਯੋਗ ਹੈ। ਸਾਰਿਆਂ ਦਾ ਮਾਲਕ ਇੱਕ ਈਸ਼ਵਰ ਨਿਰੰਕਾਰ ਬ੍ਰਹਮ ਹੈ, ਔਰ ਸਭ ਸੰਸਾਰ ਦਾ ਸਤਿਗੁਰੂ ਤੇ ਸਭ ਸੰਸਾਰ ਤੇ ਕਿਰਪਾ ਦੇ ਕਰਨ ਵਾਲਾ ਇੱਕ ਪਰਿਪੂਰਨ ਪ੍ਰਮਾਤਮਾ ਇੱਕ ਹੈ। ਇੱਕ ਇਸ ਕਰਕੇ ਹੈ ਜਿਸ ਵਰਗਾ ਹੋਰ ਕੋਈ ਨਹੀਂ। ਐਸਾ ਸਤਿਗੁਰਾਂ ਦਾ ਦਵੈਤ ਤੋਂ ਰਹਿਤ ਅਦਵੈਤ ਰੂਪ ਮੰਤਰ ਹੈ। ਸੋ ਬੀਜ ਮੰਤਰ ਸਤਿਗੁਰਾਂ ਨੇ 523 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਫਰਮਾਇਆ ਹੈ। ਸੋ ਇੱਥੇ ਵੀ ਕਿਰਪਾ ਕਰਕੇ ਬੀਜ ਮੰਗਲਾ ਚਰਨ ਕਰਦੇ ਹਨ। ਸੋ ਇੱਕ ਵਾਹਿਗੁਰੂ ਪਰਮੇਸ਼ਰ ਜੋ ਦਵੈਤ ਆਦਿਕ ਤੋਂ ਰਹਿਤ ਅਦਵੈਤ ਰੂਪ ਪਰਮੇਸ਼ਰ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਹੈ, ਕਿਰਪਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਵੰਦਨਾ ਹਰ ਵੰਦਨਾ,
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਵੰਦਨਾ ਹਰ ਵੰਦਨਾ। ਵੰਦਨਾ ਕਰਨ ਯੋਗ ਜੋ ਹੈ, ਜੋ ਵੰਦਨਾ ਵਾਹਿਗੁਰੂ ਪਰਮੇਸ਼ਰ ਦੇ ਨਿਰੰਕਾਰ ਦੇ ਚਰਨਾਂ 'ਚ ਹੀ ਵੰਦਨਾ ਨਮਸਕਾਰ ਕਰਨੀ ਚਾਹੀਦੀ ਹੈ, ਮੱਥਾ ਟੇਕਣਾ ਹੈ, ਵੰਦਨਾ ਕਰਨੀ ਹੈ। ਕਿਹਨੂੰ ਕਰਨੀ ਹੈ? ਹਰ ਵੰਦਨਾ, ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਵੰਦਨਾ ਨਮਸਕਾਰ ਕਰਨੀ ਚਾਹੀਦੀ ਹੈ। ਤੇ ਜਿਹੜਾ ਸਿਰ ਵਾਹਿਗੁਰੂ ਦੇ ਚਰਨਾਂ ਵੱਲ ਝੁਕਦਾ ਹੈ ਨਾ, ਹਰੀ ਦੇ ਅੱਗੇ ਵੰਦਨਾ ਕਰਦਾ ਹੈ, ਫਿਰ ਵੰਦਨਾ, ਫਿਰ ਬੰਦੀ ਖਾਨੇ 'ਚ ਨਹੀਂ ਕੈਦੇ ਪਾਉਣਾ ਪਵੇਗਾ, 84 ਦੇ ਗੇੜੇ ਦੇ ਬੰਦੀ ਖਾਨੇ 'ਚ ਨਹੀਂ ਕਰੇ ਪੈਣਾ ਪਵੇਗਾ। ਸੋ ਪਰਮੇਸ਼ਰ ਕਿਰਪਾ ਕਰਕੇ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖਦਾਰੀ, ਕਿਰਪਾ ਕਰਕੇ ਸਭ ਔਕੜਾਂ ਬਿਪਤਾਂ ਨੂੰ ਦਲ ਦੇਵੇਗਾ ਮੇਰਾ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਵੰਦਨਾ ਨਮਸਕਾਰ ਕਰਨ ਯੋਗ ਜੋ ਹੈ ਉਹ ਕੌਣ ਹੈ? ਹਰ ਵੰਦਨਾ, ਹਰੀ ਵਾਹਿਗੁਰੂ ਪਰਮੇਸ਼ਰ ਤੇ ਉਹਦੇ ਚਰਨਾਂ 'ਚ ਵੰਦਨਾ ਨਮਸਕਾਰ ਕਰਨੀ ਚਾਹੀਦੀ ਹੈ। ਸੋ ਵੰਦਨਾ ਧੰਨ ਕਰਕੇ, ਬਾਣੀ ਕਰਕੇ, ਵਾਹਿਗੁਰੂ ਮਨ ਕਰਕੇ, ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਨਮਸਕਾਰ ਕਰਨੀ ਬਣਦੀ ਹੈ। ਹੋਰ ਕਿਸੇ ਦੇ ਨਹੀਂ, ਹੋਰ ਕਿਸੇ ਦੀ ਪੂਜਾ ਪ੍ਰਤਿਸ਼ਠਾ ਨਹੀਂ। ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨੇ ਉਸ਼ਾਰੇ ਉਡਾਵੈ, ਹਉ ਤੋ ਏਕ ਰਮਈਆ ਲੈਹੋ, ਆਣ ਦੇਵ ਬਦਲਾਵ ਨੇ ਦਹਿਹੋ। ਮਲਸੀਆਂ ਨਗਰ ਦਾ ਸੁਲਤਾਨਪੁਰ ਵਿਖੇ ਗੁਰੂ ਕਾ ਸਿੱਖ ਆਇਆ ਭਾਈ, ਜਦੋਂ ਇਸੇ ਤਰ੍ਹਾਂ ਮਨਸੁਖ ਨਾਮੇ ਗੁਰੂ ਕਾ ਸਿੱਖ ਬਣਿਆ ਤੇ ਦੇਵੀ ਦਾ ਉਪਾਸ਼ਕ ਸੀ, ਦੇਵੀ ਦੇ ਦਰਸ਼ਨ ਕਰਨ ਜਾਂਦਾ ਹੁੰਦਾ ਸੀ। ਜਿਹੜੀ ਦੇਵੀ ਦੇ ਦਰਸ਼ਨ ਕਰਨ ਜਾਂਦਾ ਸਤਿਗੁਰਾਂ ਦੇ ਦਰਬਾਰ 'ਚ ਜਦੋਂ ਆਇਆ ਵੇਖਿਆ, ਉਹੀ ਦੇਵੀ ਝਾੜੂ ਫੇਰ ਰਹੀ ਹੈ ਇਸਤਰੀ ਦਾ ਰੂਪ ਧਾਰ ਕੇ। ਗਉ ਨਾਲ ਵੇਖਿਆ, ਕਹਿਣਗੇ ਭਗਤਾ ਕੀ ਵੇਹਦਾ ਹੈ, ਇਹ ਗੁਰੂ ਨਾਨਕ ਸਾਹਿਬ ਦਾ ਐਸਾ ਦਾਰ ਹੈ ਜਿੱਥੇ ਮੇਰੇ ਵਰਗੀਆਂ ਹਜ਼ਾਰਾਂ ਦੇਵੀਆਂ ਝਾੜੂ ਦੇਂਦੀਆਂ ਨੇ, ਪਾਪ ਲਾਹੁਣ ਆਉਂਦੀਆਂ ਹਨ। ਮਨਸੁਖ ਨਾਮੇ ਸ਼ਾਹੂਕਾਰ ਜਿਹੜੇ ਗੱਲ ਸੁਣੀ, ਐਸੀ ਮਨ 'ਚ ਸ਼ਰਧਾ ਵੱਧ ਗਈ, ਗੁਰੂ ਕਾ ਸਿੱਖ ਬਣ ਗਿਆ। ਔਰ ਇਸੇ ਤਰ੍ਹਾਂ ਚੰਗਾ ਵਪਾਰ ਚੱਲਦਾ ਸੀ, ਇਹਦੀ ਸੰਗਤ ਕਰਕੇ ਸ਼ਿਵਨਾਭ ਰਾਜਾ ਜਿਹੜਾ ਸੀ ਸੰਗਲਾ ਦੀਪ ਦਾ, ਉਹ ਗੁਰੂ ਕਾ ਸਿੱਖ ਬਣ ਗਿਆ। ਸੋ ਕਈਆਂ ਦੀ ਕਲਿਆਣ ਇਸ ਤਰ੍ਹਾਂ ਗੁਰੂ ਕੇ ਸਿੱਖ ਨੇ ਕੀਤੀ। ਮਨਸੁਖ ਨਾਮੇ ਸ਼ਾਹੂਕਾਰ, ਦੇਵੀ ਦੇ ਦਰਸ਼ਨ ਕਰਨ ਵਾਲਾ ਜਦੋਂ ਦੇਵੀ ਗੁਰੂ ਨਾਨਕ ਦੇ ਚਰਨਾਂ ਵਿੱਚ ਝਾੜੂ ਫੇਰਦੀ ਵੇਖੀ, ਨਿਹਾਲ ਹੋ ਗਿਆ ਗੁਰੂ ਕਾ ਸਿੱਖ, ਗੁਰੂ ਕੇ ਚਰਨਾਂ ਤੋਂ ਸਿਦਕ ਆ ਗਿਆ ਕਿ ਸਤਿਗੁਰੂ ਐਸੇ ਪਰਉਪਕਾਰੀ ਹਨ। ਸੋ ਐਸਾ ਵੰਦਨਾ, ਹਰ ਵੰਦਨਾ, ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਵੰਦਨਾ ਨਮਸਕਾਰ ਕਰਨੀ ਚਾਹੀਦੀ ਹੈ। ਜੋ ਵੰਦਨਾ ਨਮਸਕਾਰ ਕਰਨ ਯੋਗ ਹੈ ਉਸ ਵਾਹਿਗੁਰੂ ਨੂੰ ਬੇਨਤੀ ਕਰੀਏ, ਡੰਡੌਤ ਵੰਦਨ ਅਨੰਕ ਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਐਸਾ ਵਾਹਿਗੁਰੂ ਪਰਮੇਸ਼ਰ ਸਭ ਦਾ ਮਾਲਕ ਜੋ ਹੈ,
ਗੁਣ ਗਾਓ ਗੋਪਾਲ ਰਾਏ।
ਸਤਿਗੁਰੂ ਕਹਿੰਦੇ ਨੇ ਜਿਸ ਵਾਹਿਗੁਰੂ ਪਰਮੇਸ਼ਰ ਨੂੰ ਵੰਦਨਾ ਨਮਸਕਾਰ ਕਰਦੇ ਹੈ ਉਹਦੇ ਗੁਣ ਗਾਵੋ, ਮੱਥਾ ਟੇਕ ਕੇ ਵੰਦਨਾ ਕਰਕੇ ਲੀੜੇ ਝਾੜ ਕੇ ਘਰ ਨੂੰ ਨਾ ਚਲੇ ਜਾਇਆ ਕਰੋ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਣ ਗਾਵੋ ਗੋਪਾਲ ਰਾਏ। ਗੋ ਪ੍ਰਿਥਵੀ ਦਾ ਜਿਹੜਾ ਪਾਲਣ ਹਾਰ ਵਾਹਿਗੁਰੂ ਹੈ ਨਾ, ਰਾਏ ਪ੍ਰਕਾਸ਼ ਸਰੂਪ, ਰਾਏ ਰਾਜਾ ਰੂਪ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਫਿਰ ਗੁਣ ਵੀ ਗਾਓ, ਉਹਦਾ ਹੁਕਮ ਵੀ ਮੰਨੋ। ਕੇਵਲ ਮੱਥਾ ਹੀ ਨਹੀਂ ਟੇਕ ਕੇ ਘਰ ਨੂੰ ਚਲੇ ਜਾਣਾ ਤੇ ਮਨ ਦੀ ਮੱਤ ਬੁੱਧੀ ਦੀ ਸਿਆਣਪ ਨਾਲ ਹੀ ਲੈ ਜਾਣੀ, ਗੁਰੂ ਕੀ ਸਿੱਖਿਆ ਤੇ ਕੋਈ ਅਮਲ ਨਹੀਂ, ਸੁਣ ਵੀ ਲੈਣਾ ਕੰਨ ਮੁੜ ਜਾ ਮਾਰ ਕੇ ਫਿਰ ਉਹ ਜੇ ਤੁਰੇ ਫਿਰਨਾ, ਇਉਂ ਨਹੀਂ। ਸਤਿਗੁਰੂ ਕਹਿੰਦੇ ਨੇ ਗੁਰੂ ਕਾ ਸਿੱਖਾ ਜੇ ਮੱਥਾ ਟੇਕਦਾ ਨਾ, ਜਿਹਨੂੰ ਮੱਥਾ ਟੇਕੀਆ ਉਹਦੀ ਗੱਲ ਵੀ ਮੰਨੀਦੀ ਹੈ, ਉਹਦਾ ਹੁਕਮ ਵੀ ਮੰਨੀਦਾ, ਤੇ ਕੇਵਲ ਜੇ ਮੱਥਾ ਹੀ ਟੇਕਿਆ ਤੇ ਸੀਸ ਨਵਾਇਆ ਕਿਆ ਸੀ ਹੈ, ਜਦ ਦੇ ਕਸੁੱਧੇ ਜਾਏ, ਜੇ ਮਨ ਚ ਕਸੁੱਧ ਪੁਣਾ ਹੈ, ਖੋਟੀ ਸੁੱਧ ਅਕਲ ਮਾਲਕ ਦਾ ਮਾਲਕ ਬਣਿਆ ਹੋਇਆ ਹੈ, ਖੋਟੀ ਬੁੱਧੀ ਵਾਲਾ ਹੈ, ਤੇ ਫਿਰ ਮੱਥਾ ਵੀ ਟੇਕਣ ਦਾ ਬਹੁਤਾ ਲਾਭ ਨਹੀਂ ਹੋਵੇਗਾ। ਸੋ ਜਿਹਨੂੰ ਮੱਥਾ ਟੇਕਦੇ ਉਹਦੀ ਗੱਲ ਵੀ ਮੰਨੋ। ਤਾਂ ਸਤਿਗੁਰੂ ਕਹਿੰਦੇ ਨੇ ਜਿਹਨੂੰ ਵੰਦਨਾ ਨਮਸਕਾਰ ਕਰਦੇ ਹੋ ਉਹਦੇ ਗੁਣ ਗਾਓ, ਗੁਣ ਵੀ ਗਾਉਣਾ ਕਰੋ। ਜੋ ਪ੍ਰਿਥਵੀ ਦਾ ਮਾਲਕ ਰਾਜਾ ਰੂਪ ਪਰਮੇਸ਼ਰ ਹੈ ਨਾ, ਉਸ ਵਾਹਿਗੁਰੂ ਦੇ ਗੁਣਾਂ ਨੂੰ ਹਰ ਵੇਲੇ ਗਾਉਣਾ ਕਰੋ, ਉਹਦੇ ਹੁਕਮ ਤੇ ਪੈਰਾ ਦਿਓ, ਉਹਦੀ ਆਗਿਆ ਚ ਰਹਿਣਾ ਕਰੋ। ਵਿਸਰਾਮ ਦਿੰਦੇ ਹੋਏ ਧੰਨ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ,
ਵੱਡੇ ਭਾਗ ਭੇਟੇ ਗੁਰਦੇਵਾ।
ਜਦ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਬੰਦਨਾ ਨਮਸਕਾਰ ਕਰਾਂਗੇ ਨਾ, ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਵਾਂਗੇ, ਵੱਡੇ ਭਾਗ ਹੋ ਜਾਣਗੇ। ਵੱਡੇ ਭਾਗ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਹੈ। ਸਾਰਿਆਂ ਤੋਂ ਵੱਡੇ ਭਾਗਾਂ ਵਾਲਾ ਕੌਣ ਹੈ? ਸਤਿਗੁਰੂ ਕਹਿੰਦੇ ਨੇ ਗੁਰੂ ਕਾ ਸਿੱਖ, ਜਿਹੜਾ ਗੁਰੂ ਕੀ ਆਗਿਆ ਦਾ ਪਾਲਣ ਕਰਦਾ। ਤੇ ਸਤਿਗੁਰੂ ਕਹਿੰਦੇ ਨੇ ਫਿਰ ਵੱਡੇ ਤੇਰੇ ਭਾਗ ਬਣ ਜਾਣਗੇ, ਵੱਡੇ ਭਾਗਾਂ ਵਾਲਾ ਬਣ ਜਾਵੇਗਾ, ਤੇ ਵਾਹਿਗੁਰੂ ਦੀ ਹੋ ਜਾਵੇਗੀ ਕਿਰਪਾ, ਭੇਟੇ ਗੁਰਦੇਵਾ, ਭੇਟ ਮਿਲ ਜਾਣਗੇ। ਗੁਰੂ ਦੇਵ ਪ੍ਰਕਾਸ਼ ਸਰੂਪ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਪ੍ਰਾਪਤੀ ਵਾਲਾ ਹੋ ਜਾਵੇਗਾ, ਵਾਹਿਗੁਰੂ ਦੇ ਨਾਲ ਮਿਲ ਜਾਵੇਗਾ। ਔਰ ਵਾਹਿਗੁਰੂ ਦੀ ਹੋ ਜਾਵੇਗੀ ਕਿਰਪਾ, ਗੁਰੂ ਦੇਵ ਸਤਿਕਾਰਯੋਗ ਵਾਹਿਗੁਰੂ ਪਰਮੇਸ਼ਰ ਜਿਹੜਾ ਨਾ, ਉਹ ਤੈਨੂੰ ਪ੍ਰਾਪਤ ਹੋ ਜਾਵੇਗਾ, ਭੇਟ ਮਿਲ ਜਾਵੇਗਾ। ਔਰ ਵਾਹਿਗੁਰੂ ਦੀ ਕਿਰਪਾ ਹੋ ਜਾਵੇਗੀ ਜਦੋਂ ਵੱਡੇ ਭਾਗਾਂ ਵਾਲਾ ਹੋ ਜਾਵੇਗਾ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈ ਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੇ। ਸੁੱਤਾ ਹੋਇਆ ਮਨ ਜਾਗ ਪਵੇਗਾ, ਵਿਸ਼ੇ ਕਾਰਨ ਲੱਗੀ ਹੋਈ ਮਹਿਲ ਲਹਿ ਜਾਵੇਗੀ। ਗੁਰੂ ਦੇ ਚਰਨਾਂ ਜਦੋਂ ਮੱਥਾ ਟੇਕੇਗਾ, ਗੁਰੂ ਕੇ ਗੁਣ ਗਾਵੇਗਾ, ਫਿਰ ਗੁਰੂ ਦੂਰ ਨਹੀਂ ਮੇਰੋ ਪ੍ਰਭ ਪਿਆਰਾ। ਫਿਰ ਤਾਂ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਫਿਰ ਤਾਂ ਐਸੀ ਕਿਰਪਾ ਹੋ ਜਾਂਦੀ ਹੈ, ਜਹ ਜਹ ਪੇਖਾਉ ਤਹੇ ਹਜ਼ੂਰ ਦੂਰ ਕਦਹੁ ਨਾ ਜਾਈ। ਫਿਰ ਤਾਂ ਵਾਹਿਗੁਰੂ ਸਦਾ ਅੰਗ ਸੰਗੇ ਅਪੰਗੰ ਬਿਭੂਤੇ। ਫਿਰ ਤਾਂ ਜਿਹਨਾਂ ਨੂੰ ਮਿਲ ਗਿਆ ਨਾ, ਉਹਨਾਂ ਨੇ ਦਾਅਵਾ ਕੀਤਾ ਹੈ ਵੀ ਸਰੀਰ ਦੇ ਹੱਥ ਦੂਰ ਨੇ, ਪੈਰ ਦੂਰ ਨੇ, ਰੱਬ ਇਦੋਂ ਵੀ ਨੇੜੇ ਹੈ। ਕਹੇ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋਹੋਏ। ਇਉਂ ਆਪਣੇ ਪਿਆਰ ਨੂੰ ਨੇੜੇ ਹੋ ਕੇ ਮਿਲਦਾ ਹੈ ਪਰਮੇਸ਼ਰ। ਜਿਹੜੇ ਗੁਰੂ ਕੇ ਗੁਣ ਗਾਉਂਦੇ ਨੇ ਵੱਡੇ ਭਾਗਾਂ ਵਾਲੇ ਬਣ ਜਾਂਦੇ ਨੇ, ਤੇ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਕੇ ਸਿੱਖ ਗੁਰੂ ਪਰਮੇਸ਼ਰ ਮਿਲ ਪੈਂਦਾ। ਵੱਧ ਭਾਗੀ ਵੱਡੇ ਭਾਗਾਂ ਵਾਲੇ ਜਿਹੜੇ ਨੇ, ਤੇ ਉਹਨਾਂ ਨੂੰ ਮਿਲਦਾ ਵੱਧ ਭਾਗੀ, ਜਿਹਨਾਂ ਦੇ ਮਨ ਵਿੱਚੋਂ ਵਡੱਪਣ ਪੁਣ ਦੀ ਇੱਛਾ ਭਾਗੀ ਭੱਜ ਗਈ ਹੈ ਨਾ, ਵੀ ਮੈਂ ਬਹੁਤਾ ਵੱਡਾ ਜੀ, ਮੈਂ ਬਹੁਤ ਸਿਆਣਾ, ਜਿੰਨਾ ਰੱਬ ਨੇ ਮੈਨੂੰ ਦਿਮਾਗ ਦਿੱਤਾ ਇਹਨਾਂ ਹੋਰ ਕਿਸੇ ਨੂੰ ਨਹੀਂ, ਬਹੁਤ ਹੀ ਅਗਲ ਵਿਖਾਉਣੀ, ਬਹੁਤ ਦਿਮਾਗੀ ਆਪਣੇ ਆਪ ਨੂੰ ਸਮਝਣਾ। ਜਿਹਨਾਂ ਦੇ ਮਨ ਵਿੱਚੋਂ ਹਾਂ ਹਾਂ ਮੈਂ ਹੈ ਨਾ, ਤੇ ਜਦੋਂ ਵਡਭਾਗੀ ਵੱਡਿਆ ਭਾਗਾਂ ਦੀ ਇੱਛਾ ਭੱਜ ਗਈ, ਸਮਾਪਤ ਹੋ ਗਈ, ਵਡੱਪਣ ਪੁਣਾ ਸਮਾਪਤ ਹੋ ਗਿਆ, ਤੇ ਮੇਰਾ ਗੁਰੂ ਫੇਰ ਮਿਲਦਾ। ਫੇਰ ਜਦੋਂ ਤੱਕ ਆਕਰ ਫਾਕਰ ਕਰਦਾ ਨਾ, ਉਦੋਂ ਤੱਕ ਗੁਰੂ ਨਹੀਂ ਮਿਲਦਾ। ਔਰ ਗੁਰੂ ਤਾਂ ਉਦੋਂ ਮਿਲੇਗਾ ਜਦੋਂ ਸਭ ਕੁਝ ਤਿਆਗ ਕੇ ਕਵੇਗਾ, ਮੈਂ ਸਭ ਕੇਸ ਛੋੜ ਪ੍ਰਭ ਤੂੰ ਹੀ ਧਿਆਇਆ। ਸਤਿਗੁਰੂ ਜੀ, ਹੁਣ ਤਾਂ ਕੋਈ ਅਕਲ ਸਿਆਣਪ ਨਹੀਂ ਚੱਲਦੀ, ਹੁਣ ਤਾਂ ਸਭ ਅਕਲ ਸਿਆਣਪ ਛੱਡ ਕੇ ਤੁਹਾਡੀ ਸੇਵਾ ਵਿੱਚ ਆ ਗਏ ਹੈ, ਤੇ ਕਿਰਪਾ ਕਰੋ। ਜਦੋਂ ਵੱਡੇ ਪੁਣ ਦੀ ਇੱਛਾ ਭੱਜ ਜਾਂਦੀ ਹੈ, ਭੇਟੇ ਗੁਰਦੇਵਾ, ਉਦੋਂ ਮੇਰੇ ਸਤਿਗੁਰੂ ਗੁਰੂਦੇਵ ਅਕਾਲ ਪੁਰਖ ਪਰਮੇਸ਼ਰ ਭੇਟੇ ਪ੍ਰਾਪਤ ਹੋ ਜਾਂਦੇ ਹਨ।
ਕੋਟ ਪਰਾਧ ਮਿਟੇ ਹਰ ਸੇਵਾ,
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕੋਟ ਪਰਾਧ ਮਿਟੇ ਹਰ ਸੇਵਾ। ਉਸ ਹਰੀ ਮਾਲਕ ਦੀ ਜਦੋਂ ਸੇਵਾ ਕਰੇਗਾ ਗੁਰੂ ਕਾ ਪਿਆਰਿਆ, ਗੁਰੂ ਕੇ ਗੁਣ ਗਾਵੇਗਾ ਮਨ ਕਰਕੇ, ਤਨ ਕਰਕੇ ਗੁਰੂ ਕੀ ਸੇਵਾ ਕਰੇਗਾ, ਤੇ ਫਿਰ ਕੋਟ ਪਰਾਧ ਮਿਟੇ, ਕਰੋੜਾਂ ਜਿਹੜੇ ਅਪਰਾਧ ਗੁਨਾਹ ਕੀਤੇ ਹੋਏ ਨਾ ਵੱਡੇ ਪਾਰੀ ਪਾਪ, ਉਹ ਮਿਟੇ ਮਿਟ ਜਾਣਗੇ ਗੁਰੂ ਕੀ ਸੇਵਾ ਕਰਨ ਕਰਕੇ। ਫਿਰ ਕੋਈ ਲੇਖਾ ਕੋਈ ਨਾ ਪੁੱਛਾਈ ਜਾਂ ਹਰ ਵਖ ਸੰਦਾ, ਫਿਰ ਤਾਂ ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਏ, ਧਰਮ ਰਾਏ ਦਰ ਕਾਗਜ਼ ਦੁਫਾਰੇ ਜਨ ਨਾਨਕ ਲੇਖਾ ਸਮਝ। ਫਿਰ ਤਾਂ ਤਿਨਕਾ ਲੇਖਾ ਨਿਬੜਿਆ, ਗੁਰੂ ਕੇ ਪਿਆਰਿਆਂ ਦਾ ਲੇਖਾ ਰਹਿ ਕੋਈ ਨਹੀਂ ਜਾਂਦਾ। ਐਸੀ ਗੁਰੂ ਕੀ ਕਿਰਪਾ ਹੋ ਜਾਂਦੀ ਹੈ, ਰੱਬ ਦੇ ਪਿਆਰਿਆਂ ਨੂੰ ਹਿਸਾਬ ਕਿਤਾਬ ਕਦੇ ਦੇਣਾ ਹੀ ਨਹੀਂ ਪੈਂਦਾ, ਐਸੀ ਰਹਿਮਤ ਹੋ ਜਾਂਦੀ ਹੈ। ਸੋ ਕਰੋੜਾਂ ਹੀ ਅਪਰਾਧ ਕੀਤੇ ਹੋਏ ਗੁਨਾਹ ਜਿਹੜੇ ਹਨ ਮਿਟ ਜਾਂਦੇ ਨੇ ਗੁਰੂ ਕੀ ਸੇਵਾ ਕਰਨ ਕਰਕੇ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕਿਸੇ ਹੋਰ ਦੀ ਸੇਵਾ ਕਰੋਗੇ, ਜਿਹਦੀ ਸੇਵਾ ਕਰਨ ਕਰਕੇ ਜਮਾਂ ਦਾ ਡੰਡਾ ਵੀ ਸਿਰ ਤੇ, ਜਮਦੂਤਾਂ ਨੇ ਕੁੱਟ ਮਾਰ ਖਾਣੀ ਪਵੇ, ਨਰਕਾਂ ਚ ਪੈਣਾ ਪਵੇ, ਤੇ ਫਿਰ ਉਹ ਸੇਵਾ ਕਰਨ ਦਾ ਕੀ ਲਾਭ ਹੈ? ਜਿਸ ਕੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰੋ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਆ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ, ਦੂਜੀ ਸੇਵਾ ਕਰੋਗੇ ਜਨਮ ਬੇਕਾਰ ਹੋ ਜਾਵੇਗਾ। ਤੇ ਸਤਿਗੁਰੂ ਕਹਿੰਦੇ ਨੇ ਕੋਟ ਪਰਾਧ ਮਿਟੇ ਹਰ ਸੇਵਾ, ਹਰੀ ਦੀ ਸੇਵਾ ਕਰਨ ਕਰਕੇ ਕਰੋੜਾਂ ਕੀਤੇ ਹੋਏ ਅਪਰਾਧ ਗੁਨਾਹ ਗੁਰੂ ਕੇ ਸਿਮਰਨ ਦੁਆਰਾ ਗੁਰੂ ਕੀ ਸੇਵਾ ਦੁਆਰਾ ਮਿਟ ਜਾਂਦੇ ਨੇ। ਜਹੇ ਹਰ ਸਿਮਰਨ ਭਇਆ ਤਹੇ ਉਪਾਦ ਗਾਤ ਕੀਨੀ ਵੱਡ ਭਾਗੀ ਹਰ ਜਪਨਾ। ਜਿਹਨਾਂ ਵੱਡਿਆਂ ਭਾਗਾਂ ਵਾਲਿਆਂ ਨੇ ਜਪਿਆ ਨਾ ਕਰੋੜਾਂ ਕੀਤੇ ਅਪਰਾਧ ਗੁਨਾਹ ਜਿਹੜੇ ਨੇ ਉਹਨਾਂ ਤੋਂ ਗਦ ਕਲਿਆਣ ਕਰ ਦਿੱਤੀ ਮੇਰੇ ਸਤਿਗੁਰੂ ਨੇ, ਰਹਿਮਤ ਕਰ ਦਿੱਤੀ ਪਾਪ ਸਭ ਧੋ ਸਿੱਟੇ ਪਰਮੇਸ਼ਰ ਅਕਾਲ ਪੁਰਖ ਨੇ।
ਚਰਨ ਕਮਲ ਜਾ ਕਾ ਮਨ ਰਾਪੈ।
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਗੁਰੂ ਕੇ ਪਿਆਰਿਆ ਚਰਨ ਕਮਲ ਜਾ ਕਾ ਮਨ ਰਾਪੈ, ਜਿਸ ਦਾ ਮਨ ਗੁਰੂ ਕੇ ਪਿਆਰੇ ਗੁਰਸਿੱਖ ਦਾ ਵਾਹਿਗੁਰੂ ਪਰਮੇਸ਼ਰ ਦੇ ਕਮਲ ਸਰੀਖੇ ਚਰਨ ਜਿਹੜੇ ਹਨ। ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਚਰਨ ਕਿਹੜੇ ਨੇ? ਗੁਰੂ ਕਾ ਸ਼ਬਦ ਹੈ, ਗੁਰੂ ਕਾ ਉਪਦੇਸ਼, ਗੁਰੂ ਕਾ ਹੁਕਮ ਹੈ। ਗੁਰੂ ਕੇ ਉਪਦੇਸ਼ ਰੂਪੀ ਚਰਨ ਹਿੜਦਾ ਹੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਕੇ ਉਪਦੇਸ਼ ਰੂਪੀ ਚਰਨਾਂ ਦੇ ਨਾਲ ਜਾ ਕਾ ਮਨ ਰਾਪੈ, ਜਿਸ ਗੁਰੂ ਕੇ ਪਿਆਰ ਦਾ ਮਨ ਰਾਪੈ ਰੰਗਿਆ ਗਿਆ ਹੈ, ਮਨ ਨੂੰ ਗੁਰੂ ਨੇ ਰੰਗ ਚੜਾ ਦਿੱਤਾ ਹੈ, ਗੁਰੂ ਦੀ ਐਸੀ ਕਿਰਪਾ ਹੋ ਗਈ ਹੈ, ਜਿਨ੍ਹਾਂ ਤੇ ਰਹਿਮਤ ਹੋ ਗਿਆ, ਜਿਨ੍ਹਾਂ ਦਾ ਮਨ ਗੁਰੂ ਨੇ ਪਾਉ ਭਗਤੀ ਨਾਲ ਰੰਗ ਦਿੱਤਾ ਹੈ, ਤੇ ਐਸਾ ਪਿਆਰ ਦਾ ਲਾਲ ਰੰਗ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਾਈ ਨਹਿ ਲਾਗੈ ਦਾਗਾ, ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚਾ ਰਤਾ ਸੱਚ। ਐਸਾ ਪਾਓ ਭਗਤੀ ਦਾ ਰੰਗ ਮੇਰੇ ਸਤਿਗੁਰੂ ਫਿਰ ਚੜਾ ਦਿੰਦੇ ਨੇ, ਫਿਰ ਸਾਰ ਸਿੰਘ ਜੀ ਮਨ ਐਸਾ ਰੰਗਿਆ ਜਾਂਦਾ ਉਹ ਰੰਗ ਫਿਰ ਲੈਂਦਾ ਨੀ, ਰਾਮ ਰੰਗ ਕਦੇ ਉੱਤਰ ਨਾ ਜਾਏ, ਕਦੇ ਫਿਰ ਰੰਗ ਉੱਤਰਦਾ ਨਹੀਂ। ਇਹ ਕੋਈ ਸਰੀਰ ਦਾ ਖੋਪੜਾ ਲਾ ਦੇਵੇ ਤਾਂ ਨਹੀਂ ਉੱਤਰਦਾ, ਸਰੀਰ ਨੂੰ ਕੱਟ ਵੱਢ ਕੇ ਕੋਈ ਟੋਕਰੇ 'ਚ ਬੰਦ ਬੰਦ ਕਰਕੇ ਪਾਈ ਜਾਵੇ ਤਾਂ ਨਹੀਂ ਉੱਤਰਦਾ, ਚਰਖੜੀ ਤੇ ਚੜਾ ਕੇ ਤੂੰਬਾ ਤੂੰਬਾ ਕਰਕੇ ਉਡਾ ਦਿਓ ਤਾਂ ਨਹੀਂ ਰੰਗ ਉੱਤਰਦਾ, ਆਰ ਨਾਲ ਚੀਰ ਕੇ ਦੁਬਾਰ ਕਰ ਦਿਓ ਤਾਂ ਨਹੀਂ ਉੱਤਰਦਾ, ਦੇਗੇ ਵਿੱਚ ਉਬਾਲ ਦਿਓ ਤਾਂ ਨਹੀਂ ਉੱਤਰਦਾ, ਪੰਜ ਮਣ ਪੱਕੀ ਰੂਨ ਪੇੜ ਕੇ ਮਿੱਟੀ ਦਾ ਤੇਲ ਛਿੜਕੇ ਜਿਉਂਦੇ ਨੂੰ ਅੱਗ ਲਾ ਕੇ ਸਾੜ ਦਿਓ ਤਾਂ ਨਹੀਂ ਉੱਤਰਦਾ, ਇਹ ਤਾਂ ਜਾੜਨਾ ਵੀ ਜੱਫੀਆਂ ਪਾ ਲੈਂਦਾ, ਉਹ ਤਵੇ ਹੋਏ ਅੱਗ ਦੀਆਂ ਭੱਠੀਆਂ ਵਿੱਚ ਪੈ ਕੇ ਵੀ ਰੰਗ ਨਹੀਂ ਉੱਤਰਦਾ, ਇੰਜਣਾਂ ਦੇ ਹੇਠ ਲਤਾੜੇ ਜਾਣ ਤੋਂ ਵੀ ਰੰਗ ਨਹੀਂ ਉੱਤਰਦਾ। ਐਸਾ ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੇ ਸੁਭਾਗਾ, ਭਾਗਾ ਭਰਿਆ ਰੰਗ ਚੜਿਆ ਹੋਇਆ ਕਰੇ ਉੱਤਰਦਾ ਨਹੀਂ।
ਸੋਗ ਅਗਨ ਤਿਸ ਜਨ ਨਾ ਵਿਆਪੈ।
ਜਿਹਨਾਂ ਨੂੰ ਐਸਾ ਰੰਗ ਗੁਰੂ ਨੇ ਚੜਾ ਦਿੱਤਾ ਫਿਰ ਸੋਗ ਅਗਨ, ਸੋਗ ਤੇ ਸੋਗ ਦੀ ਜਿਹੜੀ ਅੱਗ ਹੈ, ਚਿੰਤਾ ਫਿਕਰ ਝੋਰੇ ਵਿਸ਼ਵਕਾਰਾਂ ਦੀ ਅੱਗ, ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ, ਪ੍ਰਤੱਖ ਵੀ ਅੱਗ ਹੈ, ਤੇ ਸੋਗ ਦੀ ਵੱਡੀ ਪਾਲੀ ਜਿਹੜੀ ਫਿਕਰ ਦੀ ਅੱਗ ਹੈ, ਤਿਸ ਜਨ ਨਾ ਵਿਆਪੈ। ਉਹਨਾਂ ਗੁਰੂ ਕੇ ਪਿਆਰਿਆਂ ਨੂੰ ਨੀ ਫਿਰ ਵਿਆਪਦੀ ਚੰਬੜ ਦੇ, ਉਹਨਾਂ ਦੇ ਨੇੜੇ ਨੀ ਘਰੇ ਆਉਂਦੀ ਸੋਗ, ਨੀ ਗੁਰੂ ਕੇ ਪਿਆਰ ਨੇੜੇ ਆਉਂਦਾ, ਉਹ ਸਮਝਦੇ ਨੇ ਜੋ ਕੁਝ ਹੋ ਰਿਹਾ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੋ ਰਿਹਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਉਹ ਤਾਂ ਗੁਰੂ ਦੇ ਹੁਕਮ ਨੂੰ ਸਮਝ ਲੈਂਦੇ ਨੇ ਗੁਰੂ ਕੇ ਪਿਆਰੇ ਕਿ ਆਗਿਆ ਵਿੱਚ ਹੈ, ਇਸ ਕਰਕੇ ਨਾ ਉਹਨਾਂ ਨੂੰ ਕੋਈ ਸੋਗ ਤੇ ਨਾ ਉਹਨਾਂ ਨੂੰ ਕੋਈ ਚਿੰਤਾ ਫਿਕਰ, ਤੇ ਨਾ ਕਰੇ ਫਿਕਰ ਸੰਸਿਆ ਦੀ ਅੱਗ, ਗੁਰੂ ਕੇ ਪਿਆਰ ਨੂੰ ਵਿਸ਼ਵਕਾਰਾਂ ਦੀ ਅੱਗ ਵੀ ਤੇ ਸਜਾਨ ਨਾ ਵਿਆਪੈ, ਤਿੰਨਾਂ ਜਣਾਂ ਨੂੰ ਕਰੇ ਵਿਆਪਦੀ ਚੰਬੜਦੀ ਨਹੀਂ।
ਸਾਗਰ ਤਰਿਆ ਸਾਧੂ ਸੰਗੇ,
ਉਹਨਾਂ ਗੁਰੂ ਕੇ ਪਿਆਰ ਨੇ ਸੰਸਾਰ ਰੂਪੀ ਸਮੁੰਦਰ ਨੂੰ ਤਰਿਆ ਤਰ ਲੈਣਾ ਕੀਤਾ ਹੈ, ਤੇ ਤਰੇ ਕਿਵੇਂ ਨੇ ਕੋਈ ਢੰਗ ਤਰੀਕਾ ਜ਼ਰੂਰ ਸਿੱਖਿਆ ਹੋਵੇਗਾ। ਸਤਿਗੁਰੂ ਕਹਿੰਦੇ ਨੇ ਸਾਧੂ ਸੰਗੇ, ਸਾਧੂ ਰੱਬ ਦੇ ਪਿਆਰੇ ਜਿਹੜੇ ਨਾ ਉਹਨਾਂ ਦੀ ਸੰਗਤ ਕਰਕੇ, ਸੰਗਤ ਵਿੱਚ ਆ ਕੇ ਉਹਨਾਂ ਨੇ ਸਿੱਖਿਆ ਕਿ ਕਿਵੇਂ ਤਰੀਦਾ ਹੈ। ਸਾਧ ਰੂਪ ਆਪਣਾ ਤਨ ਧਾਰਿਆ, ਸਾਧ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਵਿੱਚ ਆ ਕੇ ਉਹਨਾਂ ਨੇ ਤਰਿਆ ਸਾਧੂ ਸੰਗੇ, ਔਰ ਸਾਗਰ ਸੰਸਾਰ ਰੂਪੀ ਸਮੁੰਦਰ ਤੋਂ ਤਰ ਗਏ ਨੇ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖਾਂ ਦੀ ਸੰਗਤ ਕਰਕੇ, ਗੁਰੂ ਕੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਤਰਨ ਵਾਲੇ ਹੋ ਗਏ ਨੇ। ਉਹਨਾਂ ਨੂੰ ਸੰਸਾਰ ਵਿਸ਼ਵਕਾਰ ਕਦੇ ਡੋਬ ਨਹੀਂ ਸਕਦੇ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਐਸੇ ਗੁਰੂ ਕੇ ਪਿਆਰੇ ਸੰਸਾਰ ਸਮੁੰਦਰ ਤੋਂ ਹੀ ਤਰ ਗਏ ਹਨ।
ਨਿਰਭਉ ਨਾਮ ਜਪੋ ਹਰ ਰੰਗੇ,
ਸਾਰੀ ਦੁਨੀਆ ਕਿਸੇ ਨੂੰ ਕਿਸੇ ਦਾ ਭੈ ਚੰਬੜਿਆ ਹੋਇਆ, ਕਿਸੇ ਨੂੰ ਕਿਸੇ ਦਾ ਭੈ ਹੈ, ਜਿਹ ਭੈ ਭੈ ਪਰ ਲੋਕ ਭੈ, ਜਨਮ ਵੇਦ ਨਾ ਜਾਤ, ਅਨਰੱਖਿਆ ਅਰ ਗੁਪਤ ਭੈ, ਅਵਸ ਮਾਤਰ ਭੈ ਸਾਤ, ਸੱਤ ਪ੍ਰਕਾਰ ਦਾ ਡਰ ਹਰੇਕ ਨੂੰ ਚੰਬੜਿਆ ਰਹਿੰਦਾ ਹੈ, ਪਰ ਜਿਹੜੇ ਗੁਰੂ ਕੇ ਪਿਆਰੇ ਆ ਨਾ ਉਹ ਵਾਹਿਗੁਰੂ ਹੈ ਨਿਰਭਉ ਸਰੂਪ, ਤੇ ਜਿਹੜੇ ਨਿਰਭਉ ਨੂੰ ਜਪਦੇ ਨੇ, ਨਿਰਭਉ ਜਪੈ ਸਗਲ ਭਉ ਮਿਟੈ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਓ ਸੋਏ, ਸਾਰੀ ਦੁਨੀਆਂ ਭੈ ਵਿੱਚ ਹੈ ਪਰ ਵਾਹਿਗੁਰੂ ਨਿਰਭਉ ਸਰੂਪ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਫਰਮਾਉਂਦੇ ਨੇ, ਨਿਰਭਉ ਨਾਮ ਜਪਹੋ ਹਰ ਰੰਗੇ, ਉਹ ਨਿਰਭਉ ਸਰੂਪ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਦੇ ਨਾਮ ਨੂੰ ਹਰ ਵੇਲੇ ਜਪ ਕਰਕੇ ਨਿਰਭੈ ਹੋ ਜਾਂਦੇ ਨੇ, ਆਪਣੇ ਆਪ ਨੂੰ ਹਰੀ ਦੇ ਨਾਮ ਦੇ ਨਾਲ ਹੀ ਰੰਗ ਲੈਂਦੇ ਹਨ। ऐसा गुरु का नाम का रंग चढ़ जाता है, उन्होंने कदे किसी का डर ही रह जाता। और बादशाह ने गंगा दी डूंघियां लहरां च भगत नूं सिर दिता, वजन फरमाए गंगा की लहर मेरी टुटी जंजीर, मिर्ग शाला पर बैठे कबीर। निरपाओ हो जाते ने गुरु के प्यारे नाम दे रंग विच, अपने मन नूं रंग करके।
पर धन दोख किस पाप ना फेड़े।
धन गुरु अर्जन साहब जी कहते हैं गुरु क्या सिखा, कोई साडे शब्द याद करके लै जी अकल। सतगुरु कहते ने कोई सिक्ख्या ग्रहण कर लवी, सिख का कर्म की है, सिख नूं करना की चाहिदा है। पर धन दोख किस पाप ना फेड़े, पर धन प्राय धन नूं ना करे गुरु का प्यारा हाथ लावे। बगाने तानू पत्थर दी न्याई समझे, दसम सरूप दे बचन पर तन पाह न तुल त्रिया पर मात हमारे। गुरु के सिख ने पत्थर दी न्याई तानू समझना, बगाने हक नो हक पराया नानका उस सूअर उस गाए, गुरपीर हमा ता भरे जा मुरदार ना खाए। ये मुरदार नहीं खाना गुरु के प्यार ते प्रतक मुरदार भी नहीं खाना, बगाना हक मुरदार दी न्याई भी नहीं खाना। सो पार तन प्राय तानू गुरु का प्यारा हाथ ना लावे। ते प्राया तन इस्त्री जाति मनी हुई है, ते प्राया इस्त्रियां नू देख पर आईया चंगियां मावां भैणां धीआं जाणै। इन्हां असूलों च रहना है, एका नारी जति होए पर नारी धी भैण विखाणै। गुरु का सिख करे हाथ वधाउण दा, इज्जत लुट्टण दा करे यतन ना करे। पार तन दोख ते किसे च दोष ना रोपे, सारा दिन चुगली निंदिया ही करी जावे। ये ना होवे कि सारा दिन यही गुण चर्चा, किसी की चुगली किसी की निंदिया ईरखा ही करता रहे, यह ना करे। पार तन दोख किस पाप ना फेरे, ते गुरु का सिख करे कोई पाप ना करे, पापा ना करे वास्ते फेरे ना मैं करन दा, पाप ना गुरु का सिख करे करे भी। और पापी सुभा ना करे बनावे कि जिया मार मार के खाई जावे, जिया कोत ना संग प्राणी। सो पाप ना गुरु का प्यारा करे, बगाने धन ते करे कब्जा ना करे, बगानिया इज्जत ना करे गुरु का प्यारा लुटे, सच ते पहरा देवे, चढ़दी कला दे जीवन विच जिहड़ा रहेगा।
जम जमदार ना आवे नेड़े।
धन गुरु अर्जन साहब जी कहंदे ने फिर जम जमदार जिहड़ा जमदूत है ना, ते जिंद आर जिंद दा वैरी जिहड़े उहदे छड्डे होए धर्मराज जिहड़े दूत रहे ना आवे नेड़े, उह फिर नेड़े नेड़े नहीं गुरु के प्यारिआं दे आउणगे। जद नहीं कोई पाप किया, नहीं बगाना हक खो के खादा, नहीं किसी की इज्जत वाल अखा पुट के वेखिया, और नहीं कोई पाप की किरत कमाई की, तो फिर जमदूत गुरु के प्यार नेड़े आवेगा भी भला किवें। वह तो पापियां वास्ते है, तो दुष्ट सुभाव वाले लोगों वास्ते है, गुरु के प्यार वास्ते नहीं। सो सतगुरु कहते हैं जम जमदार ना आवे नेड़े, जमदूत जेड़े जिंद आर जिंद दे साडे वैरी ने, नहीं करे वास्ते गुरु के प्यार नेड़े नेड़े नहीं करे आउणगे। जय साधु गोबिंद भजन कीर्तन नानक नीत, अणा हो अणा तूं नहीं छुट्टा है, निकट ना जाई हो दूत। ओ तां दूत जेड़े ने नाम सोने, जम दूर हो भागा मत मारे हर जीओ वे परवाह है। गुरु का नाम सुन के जम दूत भी भज जांदे ने, करे गुरु के प्यारियां दे नेड़े नेड़े नहीं करे आ सकते। सो कदे वास्ते नेड़े नहीं आउंदे उन्हां गुरु के प्यारियां ने, जिन्हां ने सारे पाप ही छड़ते गुनाह छड़ दिते। और करे वास्ते बगाना हक नहीं करे खादा, पराई चुगली निंदिया नहीं करे करदे, पाप की कमाई नहीं करते, किसी च औगण नहीं करे आरोप दे कि फलाना वाला गंदा है फलाना वाला गंदा है। वह तो कहते हैं कबीर सब ते हम बोरे, हम तज भलो सब कोए, जिन्हें ऐसा कर बूझिया मीत हमारा सोए। वह तो अपने आप वाली झाती मारते ने, वह कहते ने फरीदा काले मैंडे कपड़े, काला मैंडा वेस, गुनाही भरिया मैं फिरा लोग कहे दरवेस। वह तो दिल वाली झाती मारते ने, दूजिया वाल नहीं वेंदे। सो अपने वाल ही वेंदे हैं, असी दूसरों वाल वेंदे हैं, अपने अंदर नहीं करे झाती मारते। सो गुरु के प्यारे अपने वाल झाती मारते ने कि मना तू चढ़दी कला वाला हो, और किसी वाल पाप ना चित, किसी वाल माड़ा ना वेख। अपने आप नूं हर वेले कोसदे रहिंदे ने, अपने आप नूं हर वेले तैयार करदे ने। गुरमुखां दी लड़ाई अपने मन दे नाल लगी रहिंदी है, मनुखां दी लड़ाई सदा जिथे चले जाओ उत्थे लड़ाई, जिथे चले जाओ उत्थे ही झगड़े, उत्थे ही टेंटे, उत्थे कोई ना कोई वाद विवाद। ते जिहड़े गुरमुख ने ना लड़दे उह वी ने, पर सतगुरु गुरु ग्रंथ साहिब कहिंदे ने उह लड़दे ने गुरमुख रजन सबाई जंगा। रजन नाम है रात दा, रात दिन जंग करते हैं, रात दिन कि लड़ते ने मन के औगुणा के नाल, काम न लड़ते ने, क्रोध न लड़ते ने, लोभ न लड़ते ने, मोह न लड़ते ने, हंकार न लड़ते ने, शब्द स्पर्श रूप रसगंध आदि विशेवकारा लड़ते ने, लोगों नहीं लड़ते, ना किसी पग लाते हैं। ਉਹ ਤਾਂ ਪਿਆਰ ਹੈ, ਉਹ ਆਪਣੇ ਆਪ ਨੂੰ ਸੰਬੋਧਨ ਕਰਦੇ ਰਹਿੰਦੇ ਹਨ, ਆਪਣੇ ਮਨ ਨੂੰ ਸਮਝਾਉਂਦੇ ਰਹਿੰਦੇ ਹਨ ਹਰ ਵੇਲੇ, ਤੇ ਵਿਸ਼ੇ ਵਿਕਾਰਾਂ ਦੇ ਨਾਲ ਉਹਨਾਂ ਦੀ ਜੰਗ ਜ਼ਰੂਰ ਲੱਗੀ ਰਹਿੰਦੀ ਹੈ। ਸੋ ਇਉਂ ਕਰਕੇ ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਗੁਰੂ ਕੀ ਸ਼ਬਦ ਦੀ ਕਸਵੱਟੀ ਦੁਆਰਾ ਆਪਣੇ ਮਨ ਨੂੰ ਜਿਤਨਾ ਕੀਤਾ ਗੁਰੂ ਕੇ ਪਿਆਰਿਆਂ ਨੇ, ਐਸੀ ਰਹਿਮਤ ਵਾਲੇ ਬਣ ਜਾਂਦੇ ਨੇ ਜਿਹੜੇ ਗੁਰੂ ਕੀ ਸਿੱਖੀ ਕਮਾਉਂਦੇ ਹੋਏ ਚੜ੍ਹਦੀ ਕਲਾ ਵਿੱਚ ਆਪਣੇ ਮਨ ਮਾਰ ਕੇ, ਮਨ ਦੇ ਔਗਣਾਂ ਨੂੰ ਛੱਡ ਕੇ ਗੁਰੂ ਕੀ ਸਿੱਖੀ ਨੂੰ ਪ੍ਰਵਾਨ ਚੜਾਉਂਦੇ ਹਨ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ।
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਐਸੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਗੁਰੂ ਕੇ ਪਿਆਰੇ, ਤ੍ਰਿਸ਼ਨਾ ਅਗਨ ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਇਹ ਤਾਂ ਸੰਸਾਰ ਵਿੱਚ ਸਾਰਿਆਂ ਦੇ ਅੰਦਰ ਹੈ, ਪਰ ਜਿਹੜੇ ਗੁਰੂ ਕੇ ਪਿਆਰੇ ਨੇ, ਗੁਰੂ ਕੇ ਗੁਰਸਿੱਖ, ਉਹਨਾਂ ਤੇ ਵਾਹਿਗੁਰੂ ਦੀ ਫਿਰ ਉਚੇਚੀ ਰਹਿਮਤ ਹੋ ਜਾਂਦੀ ਹੈ, ਮਾਲਕ ਦੀ ਐਸੀ ਕਿਰਪਾ ਹੋ ਜਾਂਦੀ, ਸਾਰਾ ਸੰਸਾਰ ਹੀ ਵਾਹਿਗੁਰੂ ਦਾ ਹੈ। ਪਰ ਜਿਵੇਂ ਮਾਂ ਦੇ 5-7 ਪੁੱਤਰ ਹੁੰਦੇ ਨੇ, ਪਰ ਜਿਹੜਾ ਗੋਦੀ ਵਾਲਾ ਪੁੱਤਰ ਹੁੰਦਾ ਹੈ, ਉਹਦਾ ਮਾਂ ਦੁੱਖ ਨਹੀਂ ਜਰਦੇ। ਆਪਣੇ ਪਿਆਰੇ ਜਿਹੜੇ ਪਰਮੇਸ਼ਰ ਦੀ ਗੋਦ ਦਾ ਨਿੱਘ ਮੰਨਣ ਵਾਲੇ, ਸਿਮਰਨ ਕਰਨ ਵਾਲੇ ਨੇ, ਉਹਨਾਂ ਨੇ ਹਰ ਤਰ੍ਹਾਂ ਦੀ ਪਰਮੇਸ਼ਰ ਰੱਖਿਆ ਸਹਾਇਤਾ ਕਰਦਾ ਹੈ, ਤੇ ਉਹਨਾਂ ਦੇ ਹਿਰਦੇ ਦੇ ਤ੍ਰਿਸ਼ਨਾ ਦੀ ਜਿਹੜੀ ਅਗਨ ਅੱਗ ਹੈ, ਪ੍ਰਭ ਆਪ ਬੁਝਾਏ, ਪ੍ਰਭੂ ਆਪ ਕਿਰਪਾ ਕਰਕੇ ਸਿਮਰਨ ਦੁਆਰਾ ਬੁਝਾ ਦਿੰਦਾ ਹੈ, ਸਮਾਪਤ ਕਰ ਦਿੰਦਾ, ਅੱਗ ਬੁਝ ਜਾਂਦੀ ਹੈ ਗੁਰੂ ਕੇ ਪਿਆਰਿਆਂ ਦੇ ਵਿਸ਼ੇ ਵਿਕਾਰਾਂ ਦੇ। ਨਹੀਂ ਕਰੇ ਕਾਮ ਦੇ ਫੁਰਨੇ, ਨਹੀਂ ਕਰੇ ਕ੍ਰੋਧ ਦੀ ਅੱਗ, ਨਹੀਂ ਕਰੇ ਲੋਭ, ਨਹੀਂ ਕਰੇ ਮੋਹ, ਨਹੀਂ ਕਰੇ ਹੰਕਾਰ ਆਦਿਕ। ਕਾਮ ਨੂੰ ਉਹ ਵਸਤੂ ਵਿਚਾਰ ਨਾਲ ਜਿੱਤ ਲੈਂਦੇ ਨੇ, ਕ੍ਰੋਧ ਨੂੰ ਸ਼ਾਂਤੀ ਨਾਲ ਫਤਿਹ ਪ੍ਰਾਪਤ ਕਰ ਲੈਂਦੇ ਨੇ, ਲੋਭ ਨੂੰ ਸੰਤੋਖ ਨਾਲ ਜਿੱਤ ਲੈਂਦੇ ਨੇ, ਮੋਹ ਨੂੰ ਵਿਵੇਕ ਨਾਲ ਤੇ ਹੰਕਾਰ ਨੂੰ ਨਿਮਰਤਾ ਦੇ ਨਾਲ ਜਿੱਤ ਲੈਂਦੇ ਹਨ। ਐਸੀ ਕਿਰਪਾ ਹੋ ਜਾਂਦੀ, ਤ੍ਰਿਸ਼ਨਾ ਆਦਿਕ ਦੀ ਅੱਗ ਪਰਮੇਸ਼ਰ ਆਪ ਕਿਰਪਾ ਕਰਕੇ ਬੁਝਾ ਦਿੰਦਾ ਹੈ।
ਨਾਨਕ ਉਧਰੇ ਪ੍ਰਭ ਸਰਨ ਆਈ।
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹ ਉਧਰ ਗਏ ਕਲਿਆਣ ਦੇ ਸਹਿਤ ਹੋ ਗਏ, ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆਏ ਹਨ, ਜਿਹੜੇ ਗੁਰੂ ਕੀ ਸ਼ਰਨ ਵਿੱਚ ਆ ਗਏ ਨੇ, ਗੁਰੂ ਕੇ ਪਿਆਰੇ, ਉਹ ਉਧਰ ਗਏ ਨੇ ਕਲਿਆਣ ਦੇ ਸਹਿਤ ਹੋ ਗਏ ਨੇ। ਚੱਕੀ ਵਿੱਚ ਦਾਣੇ ਪੈਂਦੇ ਨੇ, ਬੀਬੀਆਂ ਇੱਕ ਹੱਥ ਨਾਲ ਚੱਕੀ ਗੇੜੀ ਜਾਂਦੀਆਂ ਨੇ ਕਿੱਲੀ ਤੋਂ ਫੜ ਕੇ ਔਰ ਡੰਡੇ ਤੋਂ ਫੜ ਕੇ ਹੱਥੇ ਤੋਂ, ਤੇ ਇੱਕ ਹੱਥ ਨਾਲ ਉਹਦੇ ਵਿੱਚ ਗੱਲਾਂ ਦਾਣੇ ਹੋਰ ਪਾਈ ਜਾਂਦੇ ਮੁੱਠੀ ਭਰ ਭਰ ਕੇ, ਉਹ ਜਿਹੜੇ ਦਾਣੇ ਕਿੱਲੀ ਨਾਲ ਲੱਗੇ ਹੁੰਦੇ ਹਨ ਉਹ ਬਚ ਰਹਿੰਦੇ ਨੇ, ਤੇ ਜਿਹੜੇ ਬਾਕੀ ਸਭ ਪੀਸੇ ਜਾਂਦੇ ਹਨ, ਜਿਹੜੇ ਗੁਰੂ ਕੇ ਸ਼ਬਦ ਸਿਧਾਂਤ ਰੂਪੀ ਕਿੱਲੀ ਨਾਲ ਜੁੜੇ ਹੋਏ ਹਨ ਉਹ ਹੀ ਬਚਦੇ ਨੇ, ਬਾਕੀ ਤਾਂ ਸਭ ਦਰੜ ਮਰੜੀ ਹੋ ਜਾਂਦੀ ਹੈ। ਸੋ ਗੁਰੂ ਕਿਰਪਾ ਕਰੇ, ਤ੍ਰਿਸ਼ਨਾ ਦੀ ਅੱਗ ਗੁਰੂ ਸਿੱਖਾਂ ਦੀ ਬੁੱਝ ਜਾਵੇ ਔਰ ਸਾਡੇ ਤੇ ਵੀ ਗੁਰੂ ਕੀ ਰਹਿਮਤ ਹੋਵੇ, ਪ੍ਰਭੂ ਦੀ ਸ਼ਰਨ ਵਿੱਚ ਆ ਕੇ ਅਸੀਂ ਵੀ ਆਪਣੇ ਆਪ ਦੀ ਕਲਿਆਣ ਕਰ ਲਈਏ, ਅਸੀਂ ਵੀ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰੀਏ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਬੰਦਨਾ ਨਮਸਕਾਰ ਕਰੀਏ ਤੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਵੀ ਗਾਉਣਾ ਕਰੀਏ, ਹਰ ਵੇਲੇ ਪਰਮੇਸ਼ਰ ਦੀ ਯਾਦ ਵਿੱਚ ਜੁੜੀਏ। ਇਹ ਅੰਮ੍ਰਿਤਮਈ ਪਾਵਨ ਉਪਦੇਸ਼ ਸ਼ਹੀਦਾਂ ਦੇ ਸਰਤਾਜ ਧਰਮੀ ਬਾਪੂ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਗਰੀਬ ਨਵਾਜ ਸਾਨੂੰ ਪਾਵਨ ਉਪਦੇਸ਼ ਦੇ ਕੇ ਨਿਹਾਲ ਕਰਦੇ ਨੇ। ਗੁਰੂ ਕਾ ਅੰਮ੍ਰਿਤਮਈ ਉਪਦੇਸ਼ ਰੋਜ਼ ਸੁਣਦੇ ਹੋ, ਸਤਿਗੁਰੂ ਰਹਿਮਤ ਕਰਨ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਗੁਰਸਿੱਖੀ ਵਾਲਾ ਜੀਵਨ ਸਤਿਗੁਰੂ ਆਪ ਬਖਸ਼ਿਸ਼ ਕਰਨ, ਪਰਸਪਰ ਪ੍ਰੇਮ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਕੌਮ ਦੀਆਂ ਹੋਣ, ਇਹੀ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਭੁੱਲਾਂ ਚੁੱਕਾਂ ਨੇ ਮੁਆਫੀ ਬਖਸ਼ਣੀ ਜੀ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਤਰੇ ਪ੍ਰਭ ਸਰਨ ਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।